ਤ੍ਰਿਖਾਵੰਤ ਬਿਨ ਨੀਰਾ प्रभ जाने मेरे मन अंतर की तीर राव, मेरे हर प्रीतम की कोई बात सुनावे, सो भाई सो मेरा वीर, मिल मिल सही गुण कहो मेरे प्रभ के, ले सतगुर की मत तीर, जन नानक की हर आस पुजावो, हर दर्शन शांत शरीर, मिल मिल सही गुण कहो मेरे प्रभ के, ले सतगुर की मत तीर, जन नानक की हर आस पुजावो, हर दर्शन शांत शरीर, वाहे गुरु जी का खालसा, वाहे गुरु जी की फतेह। परम सम्मान योग चबर शतर तख्त दे मालिक, जुगो जुग अटल साहिब श्री गुरु ग्रंथ साहिब सच्चे पातशाह जी दी पावन पवित्र हजूरी अंदर सुभाईमान होए बैठे गुरु सवारियो, आप जी ने अमृत वेले दे सजे हुए इस दीवान दे अंदर दाता जी दी अमृत गुरबाणी दा जाप, इलाही गुरबाणी दा कीर्तन हुणे सरवण कीता है। अज जो हजूर ने पावन पवित्र हुक्म दी दात बख्शी है, ए अमृत वचन गुरु ग्रंथ साहिब जी दा राग गौंड है, अंक 861 ऊपर ए शब्द प्रारंभ हुंदा है और शब्द के उच्चारण करता ने धन गुरु रामदास सच्चे पिता जी। आओ इस पावन पवित्र अमृत वचन की विचार गुरु रामदास जी के चरणों की टेक लेके ओठ लेकर के आपां करनी है। आप समूह माई भाई मनोदृतियां एकाग्र करो और आशीष बख्शते हुए प्यार नाल उच्चारण करो जी, सतनाम श्री वाहे गुरु जी, करो कृपालता फिर उच्चारण करो जी, सतनाम श्री वाहे गुरु जी। सतगुरु गुरु रामदास महाराज जी ने अज दे इस अमृत वचन दे अंदर अपनी हिरदे की वेदना नू, अपने अंदर की बेबलता नू प्रगट करते हुए बख्शिश की है। मेरा मन प्रेम लगो हर तीस, इस शब्द के रहाओ के वचन इन्हां नू आधार बना के आपां विचार करनी है कि साडे अंदर ਪਰਮਾਤਮਾ ਜੀ ਦੇ ਪ੍ਰਭੂ ਜੀ ਦੇ ਪ੍ਰੇਮ ਦਾ ਅਣਿਆਲਾ ਤੀਰ ਲੱਗ ਗਿਆ ਹੈ ਤੇ ਅੰਦਰ ਇੱਕ ਸਿੱਖ ਪੈਦਾ ਹੋਈ ਪ੍ਰਭੂ ਦੇ ਦਰਸ਼ਨਾਂ ਦੀ। ਉਹ ਸਿੱਖ ਐਸੀ ਹੈ ਕਿ ਜਿਵੇਂ ਇੱਕ ਤ੍ਰਿਖਾਵੰਤ ਇੱਕ ਪਿਆਸਾ ਬੰਦਾ ਪਾਣੀ ਤੋਂ ਬਿਨਾਂ ਤੜਫਦਾ ਹੈ, ਇਸੇ ਤਰ੍ਹਾਂ ਸਾਡੇ ਅੰਦਰ ਸਿੱਖ, ਇਸੇ ਤਰ੍ਹਾਂ ਸਾਡੇ ਅੰਦਰ ਇੱਕ ਪਿਆਸ ਇੱਕ ਤੜਫ ਪੈਦਾ ਹੋ ਗਈ। ਮੇਰਾ ਮਨ ਪ੍ਰੇਮ ਲੱਗੋ ਹਰ ਪੀਰ ਹਮਰੀ ਬੇਦਨ, ਸਾਡੇ ਅੰਦਰ ਦੀ ਵੇਦਨਾ ਅੰਦਰ ਦੀ ਪੀੜਾ ਨੂੰ ਹਰ ਪ੍ਰਭ ਜਾਣੇ, ਕੇਵਲ ਮੇਰਾ ਪਰਮਾਤਮਾ ਪ੍ਰਭੂ ਜਾਣਦਾ ਹੈ ਮੇਰੇ ਮਨ ਅੰਦਰ ਕੀ ਪੀੜ, ਮੇਰੇ ਮਨ ਦੀ ਪੀੜਾ, ਮੇਰੇ ਅੰਦਰ ਦੀ ਬੇਬਲਤਾ, ਮੇਰੇ ਅੰਦਰ ਦੀ ਜਿਹੜੀ ਪਿਆਸ ਹੈ ਉਹਨੂੰ ਕੇਵਲ ਪ੍ਰਭੂ ਜਾਣਦਾ ਹੈ। ਇੱਕ ਗੱਲ ਆਪਾਂ ਸਾਰੇ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਦਰਸ਼ਨ ਪਿਆਸ ਦੀ ਇੱਕ ਐਸੀ ਤੜਫ ਹੈ ਜਿਹਨੂੰ ਕੇਵਲ ਤਾਂ ਕੇਵਲ ਜਿਸ ਦੇ ਅੰਦਰ ਇਹ ਪੈਦਾ ਹੋਵੇ ਉਹ ਜਾਣਦਾ ਹੈ। ਜਿਸ ਬੰਦੇ ਦੇ ਅੰਦਰ ਦਰਸ਼ਨਾਂ ਦੀ ਤੜਫ ਨੇ ਪਿਆਸ ਹੀ ਨਹੀਂ, ਹਕੀਕਤ ਵਿੱਚ ਉਹਨੂੰ ਕੀ ਪਤਾ ਵੀ ਇਹ ਅੰਦਰ ਦੀ ਵੇਦਨਾ ਇਹ ਪੀੜਾ ਕੈਸੀ ਹੁੰਦੀ ਹੈ। ਹਜ਼ੂਰ ਕਹਿੰਦੇ ਮਾਲਕ ਮਿਹਰ ਕਰੇ ਕਿ ਕਿਸੇ ਦੇ ਹਿਰਦੇ ਵਿੱਚ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਏ ਤੇ ਜਦੋਂ ਦਰਸ਼ਨ ਪਿਆਸੀ ਕਿਤੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਤੇ ਉਹਦੀ ਅਰਦਾਸ ਦਾ ਇੱਕ ਇੱਕ ਸ਼ਬਦ ਜੋ ਹੈ ਉਹ ਅੰਦਰ ਨੂੰ ਵਿੰਨ ਕੇ ਰੱਖ ਦਿੰਦਾ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਨੇ ਇਸ ਵੇਦਨਾ ਨੂੰ ਪ੍ਰਗਟ ਕਰਦਿਆਂ ਹੋਇਆਂ ਇੱਕ ਵਚਨ ਕਿਹਾ ਹੈ, ਮਨ ਲੋਚੈ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ, ਕਿ ਮੇਰਾ ਮਨ ਪਰਮਾਤਮਾ ਪ੍ਰਭੂ ਤੇਰੇ ਦਰਸ਼ਨਾਂ ਨੂੰ ਲੋਚਦਾ ਪਿਆ ਹੈ, ਤੜਫਦਾ ਪਿਆ ਹੈ ਕਿ ਕਿਹੜੇ ਤਰੀਕੇ ਦੇ ਨਾਲ ਤੇਰੇ ਦਰਸ਼ਨ ਹੋ ਜਾਣ, ਤੇਰੇ ਦੀਦਾਰ ਹੋ ਜਾਣ। ਮਨ ਲੋਚੈ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ, ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ, ਕਹਿਣ ਲੱਗੇ ਮੈਂ ਲੱਖ ਵਿੜਤੇ, ਮੈਂ ਲੱਖਾਂ ਰੁਪਈਏ ਵੱਟ ਲਵਾਂ, ਮੈਨੂੰ ਲੱਖਾਂ ਦਾ ਲਾਭ ਹੋ ਜਾਏ ਜੇ ਕਿਤੇ ਤੂੰ ਇੱਕ ਬਿੰਦ ਮਾਤਰ ਇੱਕ ਥੋੜਾ ਜਿਹਾ ਸਮਾਂ ਮੇਰੇ ਨਾਲ ਬੋਲ ਪਵੇ। ਮਨ ਲੋਚਿਆ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ, ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ, ਮੈਂ ਚਾਰੇ ਕੁੰਡਾ ਭਾਲੀਆਂ ਤੁਸ ਜੇਵੜ ਨਾ ਛਾਈਆਂ, ਤੇਰੇ ਵਰਗਾ ਹੋਰ ਕੋਈ ਮਾਲਕ ਨਹੀਂ, ਮੈਂ ਦੱਸੇ ਹੋ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਆ। ਮੈਨੂੰ ਰੱਬ ਦੀ ਬੰਦਗੀ ਕਰਨ ਵਾਲਿਓ ਇੱਕ ਕਿਰਪਾ ਕਰਕੇ ਦੱਸੋ ਕਿ ਉਸ ਦਰ ਤੇ ਜਾਣ ਦਾ ਮਾਰਗ ਕੀ ਹੈ। ਦੇਖੋ ਹਜ਼ੂਰ ਨੇ ਫਿਰ ਇਸੇ ਦਰਸ਼ਨਾਂ ਦੀ ਬੇਬਲਤਾ ਨੂੰ, ਬੇਵਰਾ ਵਿੱਚ ਉੱਠੀ ਹੋਈ ਜੀਵ ਇਸਤਰੀ ਉਹਦੇ ਅੰਦਰ ਦੀ ਵੇਦਨਾ ਨੂੰ ਪ੍ਰਗਟ ਕਰਦਿਆਂ ਇੱਕ ਅੰਮ੍ਰਿਤ ਬਚਨ ਹੋਰ ਕੀਤਾ ਹੈ। ਗੁਰੂ ਅਰਜਨ ਸਾਹਿਬ ਦੇ ਬਚਨ ਦੇਖੋ, ਦੁੱਖ ਸੁੱਖ ਦਾ ਸਮਾਂ ਜਿਹੜਾ ਹੈਗਾ ਇਹਦੇ ਨਿਕਲਦਿਆਂ ਕਦੀ ਦੇਰੀ ਨਹੀਂ ਲੱਗਦੀ। ਬੰਦੇ ਨੂੰ ਅਰੋਗਤਾ ਮਿਲੀ ਹੋਵੇ, ਸੁੱਖ ਹੋਵੇ ਤੇ ਸੁੱਖ ਦੇ ਦਿਨ ਤੇ ਸੁੱਖ ਦੀਆਂ ਰਾਤਾਂ ਬੜੀ ਆਸਾਨੀ ਦੇ ਨਾਲ ਬਤੀਤ ਹੋ ਜਾਂਦੀਆਂ, ਪਰ ਜਦੋਂ ਕਿਤੇ ਅੰਦਰ ਮਨ ਵਿੱਚ ਚਿੰਤਾ ਹੋਵੇ, ਮਨੁੱਖ ਦੇ ਅੰਦਰ ਕੋਈ ਖਲਬਲੀ ਉੱਠੀ ਹੋਵੇ, ਕੋਈ ਦੁੱਖ ਆ ਜਾਏ, ਕੋਈ ਮੁਸੀਬਤ ਆ ਜਾਏ, ਕੋਈ ਪੀੜਾ ਆ ਜਾਏ, ਤੇ ਉਸ ਵੇਲੇ ਜੇ ਆਪਾਂ ਯਤਨ ਕਰੀਏ ਕਿ ਦੁੱਖ ਦੀਆਂ ਘੜੀਆਂ ਵੀ ਸੁੱਖ ਦੀ ਤਰ੍ਹਾਂ ਨਿਕਲ ਜਾਣ, ਹਕੀਕਤ ਇਹ ਰਹੇ ਸਮਾਂ ਉਹੀ ਘੰਟੇ ਦੇ 7 ਮਿੰਟ ਨੇ, ਚੇਤੇ ਰੱਖੋ ਉਹੀ ਆਪਾਂ 8 ਘੰਟੇ ਰਾਤ ਜਾਂ 12 ਘੰਟੇ ਰਾਤ ਕੱਢਣੀ। ਸੁੱਖ ਵਿੱਚ ਇੰਜ ਲੱਗਦਾ ਜਿਵੇਂ 12 ਘੰਟਿਆਂ ਦੀ ਜਾਂ 8 ਘੰਟੇ 9 ਘੰਟਿਆਂ ਦੀ ਰਾਤ ਜਿਵੇਂ 2 ਘੰਟਿਆਂ ਵਿੱਚ ਨਿਕਲ ਗਈ ਹੋਵੇ, ਤੇ ਜਦੋਂ ਕਿਤੇ ਦੁੱਖ ਆ ਪਏ, ਮੁਸੀਬਤ ਆ ਪਏ, ਕਿਤੇ ਪੀੜਾ ਆ ਜਾਏ, ਤਨ ਨੂੰ ਰੋਗ ਲੱਗ ਜਾਏ, ਉਸ ਵੇਲੇ ਕਦੀ ਤੱਕਿਓ ਕਿ ਮਨ ਤੇ ਟੈਨਸ਼ਨ ਹੋਵੇ ਤੇ ਬੰਦੇ ਨੂੰ ਇੱਕ ਰਾਤ ਵੀ ਇੰਜ ਲੱਗਦੀ ਜਿਵੇਂ 12 ਘੰਟਿਆਂ ਦੀ ਥਾਂ ਤੇ 12 ਸਾਲ ਵਰਗੀ ਹੋ ਗਈ। ਹਜ਼ੂਰ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਜਿਹੜੇ ਦਰਸ਼ਨਾਂ ਦੀ ਪਿਆਸ ਹੈ ਤੇਰੇ ਤੋਂ ਬਿਨਾਂ, ਇੱਕ ਘੜੀ ਇਸ ਤਰ੍ਹਾਂ ਪ੍ਰਤੀਤ ਹੁੰਦੀ ਹੈ ਜਿਵੇਂ ਕਈ ਦਿਨ ਹੋ ਗਏ। ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਆ, ਇੱਕ ਘੜੀ ਦਿਨ ਸਮੋਕੋ ਬਹੁਤ ਬਿਹਾਰੇ, ਮਨ ਨਾ ਰਹੇ ਕੈਸੇ ਮਿਲੋ ਪਿਆਰੇ। ਇੱਕ ਘੜੀ ਦਿਨ ਸਮੋਕੋ ਬਹੁਤ ਪਿਆਰੇ, ਤੇ ਦਿਨ ਦੀ ਇੱਕ ਘੜੀ ਤੇਰੀ ਯਾਦ ਭੁੱਲ ਜਾਣੀ ਤੇ ਫਿਰ ਮੇਰੇ ਮਾਲਕ ਜੀ ਇੰਝ ਲੱਗਦਾ ਪਤਾ ਨੀ ਕਿੰਨੇ ਕੁ ਦਿਨ ਹੋ ਗਏ ਨੇ ਤੇਰੇ ਤੋਂ ਵਿਛੜੇ, ਕਿਉਂਕਿ ਵਿਛੋੜੇ ਦੀ ਦੁੱਖ ਦੀ ਘੜੀ ਜਿਹੜੀ ਹੈ ਉਹ ਥੋੜਾ ਸਮਾਂ ਵੀ ਬਹੁਤ ਵੱਡਾ ਲੱਗਦਾ। ਇੱਕ ਘੜੀ ਦ੍ਰਿਸ਼ ਮੋਕੋ ਬਹੁਤ ਪਿਆਰ ਹੈ, ਮਨ ਨਾ ਰਹੇ ਕੈਸੇ ਮਿਲੋ ਪਿਆਰ ਹੈ, ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤ ਹੈ। ਮਨ ਨਾ ਰਹੇ ਕੈਸੇ ਮਿਲੋ ਪਿਆਰੇ, ਇੱਕ ਪਲ ਦ੍ਰਿਸ਼ ਮੋਕੋ ਕਬੂ ਨਾ ਬਿਹਾਰਾ, ਦਰਸ਼ਨ ਕੀ ਮਨ ਆਸ ਘਨੇਰੀ, ਕੋਈ ਐਸਾ ਸੰਤ ਮੋਕੋ ਤਿਰੇ ਮਿਲਾ ਹੈ। ਅਗਲਾ ਬਚਨ ਹੈ, ਚਾਰ ਪਹਿਰ ਚੋ ਜੁਗੈ ਸਮਾਨੇ, ਤੇਰੇ ਚਰਨਾਂ ਤੋਂ ਵਿਛੜ ਕੇ ਜਿਹੜਾ ਚਾਰ ਪਹਿਰ ਦਿਨ ਹੈ, ਇਹ ਇੰਜ ਪ੍ਰਤੀਤ ਹੁੰਦਾ ਪਿਆ ਜਿਵੇਂ ਮੈਂ ਚਾਰ ਯੁਗ ਤੇਰੇ ਤੋਂ ਵਿਛੜਿਆ ਪਿਆ। ਚਾਰ ਪਹਿਰ ਚੋ ਜੁਗੈ ਸਮਾਨੇ, ਰਹਿਣ ਭਈ ਤਬ ਅੰਤ ਨਾ ਜਾਣੇ, ਜਦੋਂ ਹੁਣ ਰਾਤ ਪਈ ਹੈ ਤੇ ਇੰਜ ਪ੍ਰਤੀਤ ਹੁੰਦਾ ਪਿਆ ਮੇਰੇ ਮਾਲਕਾ ਇਸ ਕਾਲੀ ਗੋਲੀ ਇਸ ਦੁੱਖ ਦੀ ਰਾਤ ਨੇ ਪਤਾ ਨੀ ਮੇਰਾ ਖਹਿੜਾ ਛੱਡਣੇ। ਮੈਂ ਬੇਨਤੀ ਕਰ ਰਿਹਾ ਵਾਂ, ਅਸਲ ਵਿੱਚ ਜਦੋਂ ਵੇਦਨਾ ਹੋਵੇ, ਅੰਦਰ ਦੀ ਪੀੜ ਹੋਵੇ, ਦੁੱਖ ਦਾ ਸਮਾਂ ਹੋਵੇ, ਹਕੀਕਤ ਵਿੱਚ ਦੁੱਖ ਦੇ ਸਮੇਂ ਵਿੱਚ ਸਮਾਂ ਵੀ ਰੁਕ ਜਾਂਦਾ ਹੈ, ਇੰਝ ਲੱਗਦਾ ਕਿ ਜਿਵੇਂ ਟਾਈਮ ਨਿਕਲਦੇ ਨੀ ਪਿਆ। ਸਾਹਿਬ ਕਹਿੰਦੇ ਨੇ ਗੁਰੂ ਰਾਮਦਾਸ ਕਿ ਸਾਡੇ ਮਨ ਦੇ ਅੰਦਰ ਇੱਕ ਦਰਸ਼ਨਾਂ ਦੀ ਪਿਆਸ ਪੈਦਾ ਹੋਈ, ਮੇਰੇ ਅੰਦਰ ਇੱਕ ਅਨਿਆਲਾ ਤੀਰ ਵੱਜਿਆ। ਇਸੇ ਬਚਨ ਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ, ਕਹਿਣ ਲੱਗੇ ਅੰਤਰ ਪਿਆਸ ਉੱਠੀ ਤਬ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈ ਆ। ਅੰਦਰ ਇੱਕ ਪਿਆਸ ਉੱਠੀ ਹੈ ਪਰਮਾਤਮਾ ਵਾਹਿਗੁਰੂ ਜੀ ਦੇ ਦਰਸ਼ਨਾਂ ਲਈ। ਸਾਹਿਬ ਕਹਿੰਦੇ ਗੁਰੂ ਦੇ ਬਚਨ ਇੱਕ ਅਣਿਆਲੇ ਤੀਰ ਦੀ ਤਰ੍ਹਾਂ ਅੰਦਰ ਵੱਜੇ ਨੇ। ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈ ਆ, ਮਨ ਕੀ ਬਿਰਥਾ ਮਨ ਕੀ ਜਾਣੇ, ਅਵਰ ਕੇ ਜਾਣੇ ਕੋ ਤੀਰ ਭਰੀ ਆ। ਕਹਿੰਦੇ ਬਗਾਨੇ ਨੂੰ ਕੀ ਪਤਾ ਕਿ ਇਹ ਪੀੜਾ ਕਿਹੋ ਜੀ ਹੁੰਦੀ। ਤੇ ਕਈ ਵਾਰੀ ਜਦੋਂ ਰੱਬ ਨੂੰ ਇਸ਼ਕ ਕਰਨ ਵਾਲਾ ਅਸੀਂ ਉਹਨੂੰ ਦੇਖਨੇ ਆ ਕਿ ਉਹ ਪਰਮਾਤਮਾ ਦੀ ਯਾਦ ਵਿੱਚ ਬੇਬਲ ਹੁੰਦਾ ਤੇ ਅਸੀਂ ਸੋਚਨੇ ਸ਼ਾਇਦ ਐਵੇਂ ਪਖੰਡ ਪਿਆ ਕਰਦਾ ਹੈ, ਐਵੇਂ ਦਮ ਪਿਆ ਕਰਦਾ ਹੈ। ਇੱਕ ਮਹਾਂਪੁਰਸ਼ਾਂ ਦਾ ਜੀਵਨ ਮੈਂ ਪੜ੍ਹ ਰਿਹਾ ਸਾਂ, ਉਹਨਾਂ ਨੇ ਬੜੀ ਸੋਹਣੀ ਇੱਕ ਉਦਾਹਰਣ ਦਿੱਤੀ। ਕਹਿੰਦੇ ਨੇ ਕੋਈ ਜ਼ਰੂਰੀ ਨਹੀਂ ਕਿ ਸਾਰੀ ਦੁਨੀਆ ਜਿਹੜੀ ਉਹ ਰੱਬੀ ਇਸ਼ਕ ਕਰਨ ਵਾਲਿਆਂ ਦੇ ਅੰਦਰ ਨੂੰ ਸਮਝ ਸਕੇ, ਕੋਈ ਜ਼ਰੂਰੀ ਨਹੀਂ ਕਿ ਪਰਮਾਤਮਾ ਦੇ ਨਾਮ ਦੇ ਤੀਰ ਜਿਨ੍ਹਾਂ ਦੇ ਸੀਨੇ ਵਿੱਚ ਖੁੱਭ ਗਏ ਨੇ ਉਹਨਾਂ ਦੇ ਅੰਦਰ ਦੀ ਵੇਦਨਾ ਨੂੰ ਹਰ ਬੰਦਾ ਸਮਝਦਾ ਹੋਵੇ। ਉਹਨਾਂ ਮਹਾਂਪੁਰਸ਼ਾਂ ਨੇ ਇੱਕ ਉਦਾਹਰਣ ਦਿੱਤੀ ਸੀ ਕਿ ਪੀੜਾ ਨੂੰ ਅਨੁਭਵ ਕੀਤਾ ਜਾਂਦਾ ਹੈ, ਪੀੜਾ ਨੂੰ ਕਿੰਨਾ ਕੁ ਬਿਆਨ ਕਰ ਲਿਆ, ਜਿਸ ਬੰਦੇ ਦੇ ਅੰਦਰ ਪੀੜ ਉਹ ਕਿੰਨਾ ਕੁ ਦੱਸੇਗਾ। ਇੱਕ ਗੁਰਮੁਖ ਪਿਆਰੇ ਬੰਦਗੀ ਵਾਲੇ ਜਿਹੜੇ ਦਿਨ ਰਾਤ ਨੇਤਰ ਉਹਨਾਂ ਦੇ ਸੇਜਲ ਸਨ, ਪਿਆਰੇ ਪ੍ਰਭੂ ਦੀ ਯਾਦ ਵਿੱਚ ਭਿੱਜ ਕੇ ਉਹਨਾਂ ਬੈਠੇ ਰਹਿਣਾ, ਪਿਆਰੇ ਮਾਲਕ ਦੀ ਯਾਦ ਵਿੱਚ ਉਹਨਾਂ ਦਿਨ ਰਾਤ ਗੁਰੁੰਦ ਰਹਿਣਾ। ਤੇ ਲੰਘਣ ਵਾਲੇ ਲੋਕਾਂ ਨੇ ਕਹਿਣਾ ਇਹ ਪਖੰਡੀ ਹੈ, ਇਹ ਦੰਭੀ ਹੈ, ਤੇ ਲੋਕਾਂ ਨੂੰ ਠੱਗਣ ਵਾਸਤੇ ਇਹ ਪਖੰਡ ਕਰਦਾ। ਕਹਿੰਦੇ ਇੱਕ ਦਿਨ ਇੱਕ ਨੌਜਵਾਨ ਆਇਆ, ਉਹਨੇ ਇੰਨਾ ਕੁ ਤੰਗ ਕੀਤਾ, ਸ਼ਬਦ ਬੜੇ ਭੈੜੇ ਵਰਤੇ, ਸਿਰਫ ਉਦਾਹਰਣ ਸਮਝਾਉਣ ਲਈ ਹੈ। ਉਹਨਾਂ ਨੇ ਸ਼ਬਦ ਵਰਤੇ, ਤੂੰ ਪਖੰਡ ਕਰਨਾ, ਤੂੰ ਦੰਭ ਕਰਨਾ, ਤੂੰ ਲੋਕਾਂ ਨੂੰ ਠੱਗਣ ਵਾਸਤੇ ਸਾਰਾ ਪ੍ਰਪੰਚ ਰੱਖਿਆ। ਕਹਿੰਦੇ ਉਸ ਫਕੀਰ ਦੇ ਕੋਲ ਇੱਕ ਛੋਟਾ ਜਿਹਾ ਵੱਟਾ ਪਿਆ, ਇੱਟ ਦਾ ਟੁਕੜਾ ਸੀ। ਉਹਨੇ ਪੂਰੇ ਜ਼ੋਰ ਦੇ ਨਾਲ ਉਸ ਕਟਾਕਸ਼ ਕਰਨ ਵਾਲੇ ਤੇ ਉਸ ਤਰਕ ਕਰਨ ਵਾਲੇ ਦੇ ਪੈਰਾਂ ਉੱਤੇ ਮਾਰ ਦਿੱਤਾ, ਪੂਰੇ ਜ਼ੋਰ ਨਾਲ ਵੱਟਾ ਮਾਰਿਆ। ਤੇ ਜਦੋਂ ਉਹ ਵੱਟਾ ਲੱਗਾ ਤੇ ਇੱਕੋ ਦਮ ਉੱਚੀ ਸਾਰੀ ਉਹ ਨੌਜਵਾਨ ਕੁਰਲਾ ਉੱਠਿਆ, ਕਹਿੰਦਾ ਬਾਬਾ ਤੂੰ ਕੱਲਾ ਪਖੰਡੀ ਨੀ, ਮੈਨੂੰ ਪਤਾ ਲੱਗ ਗਿਆ ਤੂੰ ਖੁਸ਼ਾ ਵੀ ਬੜਾ, ਮੈਨੂੰ ਮਾਰ ਘੱਟੇ। ਜਦੋਂ ਕੁਰਲਾਣ ਲੱਗਾ ਤੇ ਉਸ ਫਕੀਰ ਨੇ ਉੱਚੀ ਸਾਰੀ ਕਿਹਾ, ਕਹਿੰਦਾ ਰੌਲਾ ਕਿਉਂ ਪਾਇਆ, ਤੈਨੂੰ ਹੋਇਆ ਕੀ ਹੈ? ਕਹਿੰਦਾ ਤੀਰ ਨਾਲ ਮੇਰੀ ਜਿੰਦ ਤੇ ਨਿਕਲਦੀ ਹੈ, ਤੂੰ ਪੁੱਛਣਾ ਹੋਇਆ ਕੀ ਹੈ? ਉਸ ਫਕੀਰ ਨੇ ਇੱਕ ਗੱਲ ਕੀ, ਕਹਿਣ ਲੱਗਾ ਮੈਨੂੰ ਦੱਸ ਤੀਰ ਦਾ ਰੰਗ ਕੀ ਹੋ ਗਿਆ ਹੈ? ਕਹਿੰਦਾ ਮੈਂ ਨੀ ਮੰਨਦਾ ਤੈਨੂੰ ਪੀੜ ਹੁੰਦੀ ਹੋਵੇ, ਤੂੰ ਅੱਗੇ ਕਹਿੰਦਾ ਹੁੰਦਾ ਤਾਂ ਕਿ ਮੈਂ ਨੀ ਮੰਨਦਾ ਤੂੰ ਰੱਬ ਨੂੰ ਇਸ਼ਕ ਕਰਦਾ ਹੋਵੇ, ਜਿਹੜੀ ਚੀਜ਼ ਦਿਸਦੀ ਨੀ ਉਹ ਹੁੰਦੀ ਨਹੀਂ, ਜਿਹੜੀ ਚੀਜ਼ ਅੱਖਾਂ ਨਾਲ ਦਿਸੇ ਨਾ ਅਦ੍ਰਿਸ਼ਟ ਚੀਜ਼ ਹੈ ਹੀ ਨਹੀਂ। ਉਹ ਫਕੀਰ ਕਹਿੰਦਾ ਮੈਨੂੰ ਦੱਸ ਬੇਟਾ ਕਿ ਪੀਰ ਦਾ ਰੰਗ ਕੀ ਹੋ ਜਾਏ, ਲਾਲ ਏ, ਕਾਲੀ ਏ, ਪੀਲੀ ਏ, ਨੀਲੀ ਏ, ਸੰਤਰੀ ਰੰਗ ਦੀ ਏ, ਫਿਰੋਜ਼ੀ ਰੰਗ ਦੀ ਮੈਂ ਦੱਸ ਹਾਂ ਪੀਰ ਦਾ ਰੰਗ ਕੀ ਹੋ ਜਾਏ, ਪੀਰ ਦਾ ਕੱਦ ਕੀ ਹੋ ਜਾਏ, ਪੀਰ ਦੇ ਸ਼ਬਦ ਕੀ ਹੋ ਜਾਏ, ਪੀਰ ਦੀ ਸ਼ਕਲ ਕੀ ਹੋ ਜਾਈ ਹੈ। ਉਹ ਕਹਿੰਦੇ ਨੌਜਵਾਨ ਗੁੱਸੇ ਵਿੱਚ ਆਇਆ, ਉਹ ਕਹਿੰਦਾ ਬਾਬਾ ਪੀਰ ਨੂੰ ਕੇਵਲ ਅਨੁਭਵ ਕੀਤਾ ਜਾਂਦਾ, ਪੀਰ ਦੱਸੀ ਨਹੀਂ ਜਾਂਦੀ, ਉਹਦਾ ਰੰਗ ਨਹੀਂ, ਉਹਦੀ ਸ਼ਕਲ ਨਹੀਂ, ਉਹਦਾ ਕੋਈ ਆਕਾਰ ਨਹੀਂ, ਕੇਵਲ ਅੰਦਰ ਦੀ ਵੇਦਨਾ ਨੂੰ ਮਾਣਿਆ ਜਾਂਦਾ, ਅਨੁਭਵ ਕੀਤਾ ਜਾਂਦਾ, ਵਿਖਾਇਆ ਨਹੀਂ ਜਾਂਦਾ। ਕਹਿਣ ਲੱਗਾ ਸੱਚ ਜਾਣੀ ਬੇਟਾ, ਤੈਨੂੰ ਇੱਕ ਬਾਹਰੋਂ ਦਰਦ ਹੋਵੇ ਇੱਕ ਬੱਚੇ ਦੀ, ਉਹਨੂੰ ਅੰਦਰ ਕੇਵਲ ਮਾਣ ਸਕਣਾ, ਕਿਸੇ ਨੂੰ ਵਿਖਾ ਨਹੀਂ ਸਕਦਾ। ਜਦੋਂ ਰੱਬ ਨੂੰ ਮਿਲਣ ਦੀ ਕਿਸੇ ਅੰਦਰ ਤਾਂਘ ਪੈਦਾ ਹੋ ਜਾਏ, ਉਸ ਪੀੜਾ ਨੂੰ ਕੇਵਲ ਮਾਣਿਆ ਜਾਂਦਾ, ਲੋਕਾਂ ਨੂੰ ਵਿਖਾਇਆ ਨਹੀਂ ਜਾਂਦਾ। ਕੀ ਵਿਖਾ ਕੇ ਤੈਨੂੰ ਦੱਸਾਂ ਕਿ ਮੇਰੇ ਅੰਦਰ ਕਿੰਨੀ ਕੁ ਪੀੜਾ ਹੈ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਸੋ ਕਤ ਜਾਣੈ ਪੀਰ ਪਰਾਈ, ਜਾਂ ਕਹਿ ਅੰਦਰ ਦਰਦ ਨਾ ਪਰ। ਜਿਹਦੇ ਆਪਣੇ ਅੰਦਰ ਪੀੜਾ ਨਹੀਂ, ਉਹਨੂੰ ਦੂਜੇ ਦੀ ਪੀੜਾ ਦਾ ਕੀ ਅਹਿਸਾਸ ਹੈ। ਸੱਚ ਜਾਣੋ, ਹਕੀਕਤ ਹੈ, ਅਰਜ਼ ਕਰ ਰਿਹਾ ਵਾ ਕਿ ਪੀੜਾ ਨੂੰ ਅਨੁਭਵ ਕੀਤਾ ਜਾਂਦਾ, ਪੀੜਾ ਨੂੰ ਕਿੰਨਾ ਕੁ ਬਿਆਨ ਕਰ ਲਿਆ। ਹਾਂ, ਥੋੜੇ ਥੋੜੇ ਇਸ਼ਾਰੇ ਬਾਣੀ ਨੇ ਜ਼ਰੂਰ ਦਿੱਤੇ ਨੇ ਕਿੰਨਾ ਅੰਦਰ ਬਿਲਣ ਦੀ ਤਾਂ ਸੀ। ਬਾਣੀ ਵਿੱਚ ਕਿਹਾ, ਕਹਿਣ ਲੱਗੇ ਮਾਂ ਕਿ ਦੇਖ ਕਿ ਦਹਿ ਦੀ ਸ਼ਕਰ ਮੇਘ ਘਟਾ ਘਟ ਦਾਮਨ ਚਮਕ ਜਗਾਏ। ਇੱਕ ਮਾਂ ਤੇ ਧੀ ਦੀ ਆਪਸੀ ਵਾਰਤਾਲਾਪ ਹੈ, ਤੇ ਅਸਲ ਵਿੱਚ ਇਹ ਇੱਕ ਬਿਰਹਾ ਨਾਲ ਪੁੱਠੀ ਹੋਈ ਬੱਚੀ ਆਪਣੀ ਮਾਂ ਨੂੰ ਵੇਦਨਾ ਪਈ ਦੱਸਦੀ, ਕਹਿੰਦੀ ਮਾਂ ਦੇਖ ਸਾਉਣ ਦਾ ਮਹੀਨਾ ਆ ਗਿਆ, ਚਾਰ ਚੁਫੇਰੇ ਬੱਦਲ ਇਸ ਤਰ੍ਹਾਂ ਅਸਮਾਨ ਤੇ ਛਾ ਗਏ ਨੇ ਜਿਵੇਂ ਕਾਲੀ ਛਤਰੀ ਛਾਈ ਹੋਵੇ, ਕਾਲੀ ਘੱਟਾ ਛਤਰੀ ਦੀ ਤਰ੍ਹਾਂ ਬਣ ਗਈ ਹੈ, ਬਿਜਲੀ ਚਮਕਦੀ ਹੈ, ਤੇ ਜਦੋਂ ਕਾਲੇ ਬੱਦਲਾਂ ਵਿੱਚੋਂ ਬਿਜਲੀ ਚਮਕਦੀ ਹੈ, ਮੋਰ ਇਹਨੂੰ ਦੇਖ ਕੇ ਪਹਿਲਾਂ ਪੈ ਪਾਉਂਦੇ, ਪਪੀਏ ਇਹਨੂੰ ਦੇਖ ਕੇ ਪੀਆ ਪੀਆ ਦੀ ਰਾਤ ਪਹਿਲਾਂਦੇ ਨੇ, ਕਹਿੰਦੇ ਤੂੰ ਮੈਨੂੰ ਪੁੱਛ ਵੀ ਪਈ ਹੈ ਕਿ ਧੀਏ ਤੇਰੇ ਚਿਹਰੇ ਤੇ ਮਾਯੂਸੀ ਕਿਉਂ, ਮੈਂ ਕਾਲੇ ਬੱਦਲ ਤੇ ਚਮਕਦੀ ਬਿਜਲੀ ਬੱਦਲਾਂ ਦੀ ਗਰਜ ਤੈਨੂੰ ਚੰਗੀ ਨੀ ਲੱਗਦੀ, ਆ ਛਿੱਟੇ ਧਰਤੀ ਤੇ ਪੈਂਦੇ ਨੇ, ਬੂਟਾਂ ਡਿੱਗਦੀਆਂ ਨੇ, ਤੈਨੂੰ ਚੰਗੀਆਂ ਨੀ ਲੱਗਦੀਆਂ। ਕਹਿਣ ਲੱਗੀ ਮਾਂ ਸੱਚ ਜਾਣੀ ਇਹ ਕਾਲੇ ਬੱਦਲ, ਇਹ ਸਾਉਣ ਦਾ ਮਹੀਨਾ, ਇਹ ਚਮਕਦੀ ਬਿਜਲੀ, ਇਹ ਬੱਦਲਾਂ ਦੀ ਗਰਜ ਉਹਨੂੰ ਚੰਗੀ ਲੱਗਦੀ ਜਿਹਦੇ ਘਰ ਵਿੱਚ ਪਤੀ ਪਰਮਾਤਮਾ ਹੋਵੇ, ਜਿਹਦਾ ਹਰਦਾ ਹੀ ਪਰਮਾਤਮਾ ਦੀ ਯਾਦ ਤੋਂ ਬਿਨਾਂ ਸੁੰਝਿਆ, ਉਹਨੂੰ ਸਾਉਣ ਦਾ ਮਹੀਨਾ ਵੀ ਚੰਗਾ ਨੀ ਲੱਗਦਾ। ਇੰਝ ਲੱਗਦਾ ਜਿਵੇਂ ਬਿਜਲੀ ਚਮਕ ਕੇ ਮੈਨੂੰ ਦੰਦੀਆਂ ਖਰਾਬੀ ਹੈ, ਇੰਝ ਲੱਗਦਾ ਜਿਵੇਂ ਬੱਦਲਾਂ ਦੀ ਗਰਜ ਮੇਰੇ ਅੰਦਰ ਨੂੰ ਦੁੱਖ ਵੀ ਦਿੰਦੀ ਹੈ। ਉੱਥੇ ਉਹਨਾਂ ਨੇ ਬਚਨ ਕਿਹਾ, ਦੀ ਸ਼ਤਰ ਮੇਘ ਘਟਾ ਘਟ ਮੇਰਾ ਮਨ ਪ੍ਰੇਮ ਲੱਗੋ ਹਰ ਤੀਰ। ਅਰਥ ਕਰ ਰਿਹਾ ਬਿਰਗੀ ਦੀ ਅਵਸਥਾ ਕੀ, ਹਜ਼ੂਰ ਨੇ ਸ਼ਬਦ ਵਰਤੇ, ਕਹਿਣ ਲੱਗੇ ਦਹਿ ਦੀ ਸ਼ਤਰ ਮੇਘ ਘਟਾ ਘਟ ਦਾਮਨ ਚਮਕ ਡਰਾਇਓ, ਸੇਜ ਅਕੇਲੀ ਨੀਂਦ ਨਹੁ ਲੈ ਲੈ ਤਿਰ ਪਰਦੇਸ਼ ਸਿਧਾਇਓ, ਹੁਣ ਨਹੀਂ ਸੰਦੇਸ਼ ਰੋ ਮਾਇਓ, ਏਕ ਕੋਸਰੋ ਸਿੱਧ ਕਰਤ ਲਾਭ ਤਬ ਚਤਰ ਪਾਤਰੋ ਆਇਓ। ਕਹਿਣ ਲੱਗੇ ਮਾਂ ਅੱਗੇ ਇੱਕ ਕੋਹ ਨੇ ਜਾਣਾ ਤੇ ਚਤਰ ਪਾਤਰੋ ਦਰ ਤੇ ਚਾਰ ਚਾਰ ਪੱਤਰਕਾ ਭੇਜ ਕੇ ਦੱਸਣਾ ਆਪਣਾ ਹਾਲ। ਹੁਣ ਤਾਂ ਇੰਝ ਲੱਗਦਾ ਕਈ ਜਨਮ ਹੋ ਗਏ ਨੇ ਪਿਆਰੇ ਤੋਂ ਵਿਛੜਿਆ, ਕਦੀ ਸੁਨੇਹਾ ਹੀ ਨਹੀਂ ਆਇਆ। ਮੈਂ ਜੀ ਅਰਜ਼ ਕਰਨੀ, ਸੁਨੇਹੇ ਭੇਜੇ ਜਾ ਸਕਦੇ ਨੇ ਜੇ ਨਹੀਂ ਆਏ ਤੇ? ਦੇਖੋ ਇੱਕ ਤਰੀਕਾ ਹੈ ਸੁਨੇਹਾ ਭੇਜਣ ਦਾ ਵੀ, ਇੱਥੇ ਸ਼ਬਦ ਵਰਤੇ ਹੈ। ਕਹਿਣ ਲੱਗੇ ਹੁਣ ਨਹੀਂ ਸੰਦੇਸ਼ਰੋ ਮਾਇਓ, ਏਕ ਕੋਸਰੋ ਸਿੱਧ ਕਰਤ ਲਾਲ ਤਬ ਚਤਰ ਪਾਤਰੋ ਆਇਓ। ਕਿਉਂ ਵਿਸਰੇ, ਕਿਉਂ ਵਿਸਰੋ ਕਿ ਵਿਸਰੈ ਇਹ ਲਾਲ ਪਿਆਰੋ, ਸਰਬ ਗੁਣਾ ਚੁਕਦਾਇਓ, ਮੰਦਰ ਚਰਕੈ ਪੰਥ ਨਿਹਾਰੋ, ਨੈਣ ਨੀਰ ਭਰ ਆਇਓ। ਅੱਖਾਂ ਪਾਣੀ ਨਾਲ ਭਿੱਜੀਆਂ ਨੇ, ਕੋਠੇ ਦੀ ਛੱਤ ਤੇ ਖਲੋਤੀ ਆ ਤੇ ਸੁਨੇਹ ਤੇ ਕਰਦੀ ਆ। ਸਤਿਗੁਰੂ ਨੇ ਇੱਕ ਅੰਮ੍ਰਿਤ ਬਚਨ, ਕਬੀਰ ਜੀ ਨੇ ਵੀ ਇਸੇ ਪ੍ਰਥਾ ਕਿਹਾ, ਕਹਿਣ ਲੱਗੇ ਪੰਥ ਨਿਹਾਰ ਹੈ ਕਾਮਨੀ ਲੋਚਨ ਭਰੀ ਲੇ ਕੁਸਾਥਾ। ਪਤੀ ਪਰਦੇਸ਼ ਗਿਆ ਹੋਵੇ, ਪੁਰਾਤਨ ਸਮੇਂ ਦੀਆਂ ਘਟਨਾਵਾਂ ਨੇ, ਉਦੋਂ ਜਦੋਂ ਸਾਡੇ ਇਖਲਾਕ ਸਨ, ਸਾਡਾ ਕਲਚਰ ਸੀ। ਅੱਜ ਵੀ ਕਈ ਕਈ ਸਤਵੰਤੀਆਂ, ਮੇਰੇ ਸ਼ਬਦਾਂ ਨੂੰ ਸਮਝਿਓ, ਸਤਵੰਤੀਆਂ ਪਤੀ ਤੋਂ ਬਿਨਾਂ ਸੱਤ ਨੂੰ ਕਾਇਮ ਰੱਖਣ ਵਾਲੀਆਂ, ਇੱਜ਼ਤ ਪਰਦੇ ਵਿੱਚ ਜੀਣ ਵਾਲੀਆਂ ਬੀਬੀਆਂ। ਪਤੀ ਪਰਦੇਸ਼ ਗਿਆ ਹੋਵੇ ਤੇ ਉਹਨਾਂ ਦੇ ਆਉਣ ਦੀ ਤਾਂਘ ਉਹਨਾਂ ਦੇ ਅੰਦਰ ਬੇਬਲਤਾ ਪੈਦਾ ਕਰਦੀ। ਪਹਿਲਾਂ ਸਾਡਾ ਇੱਕ ਪਿੰਡਾਂ ਦਾ ਸੁਭਾਅ ਸੀ ਕਿ ਲੋਕਾਂ ਨੇ ਤੁਰ ਕੇ ਆਉਣਾ ਜਾਂ ਕਿਸੇ ਨੇ ਘੋੜੇ ਤੇ ਸਵਾਰ ਹੋ ਕੇ ਆਉਣਾ, ਤੇ ਜਦੋਂ ਘਰ ਪਰਾਹੁਣੇ ਆਉਣੇ ਤੇ ਕੋਠੇ ਉੱਤੇ ਖਲੋ ਕੇ ਬੱਚਿਆਂ ਨੂੰ ਕਹਿਣਾ, ਦੇਖ ਕਿ ਤੇਰਾ ਬਾਪੂ ਦਿਸਦਾ ਨਹੀਂ ਪਿਆ ਕਿਤੇ ਰਸਤੇ ਤੇ ਆਉਂਦਾ, ਜਾਂ ਇਉਂ ਕਹਿ ਲਓ ਵੀ ਪਤੀ ਪ੍ਰਦੇਸ਼ ਗਿਆ। ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਕਹਿਣ ਲੱਗੇ ਇੱਕ ਪਤਨੀ ਮਕਾਨ ਦੀ ਛੱਤ ਤੇ ਚੜ ਗਈ, ਅੱਜ ਸਵੇਰ ਦੀ ਦੇਖਦੀ ਪਈ ਹੈ ਰਾਹ ਕਿ ਹੁਣ ਆਇਆ ਕਿ ਹੁਣ ਆਇਆ ਪਤੀ। ਤੇ ਮੈਂ ਕਹਿੰਦਾ ਵਾਹਿਗੁਰੂ ਮੇਰ ਕਰੇ ਕਿਸੇ ਦੇ ਅੰਦਰ ਕਈ ਪਿਆਸ ਪੈਦਾ ਹੋ ਜਾਏ, ਕੋਈ ਰਾਹ ਹੀ ਦੇਖਣ ਲੱਗ ਪਵੇ ਮੇਰੇ ਪਿਆਰੇ ਨੇ ਜਾਉਣੇ, ਇੱਥੇ ਤਾਂ ਰਾਹ ਕਿਵੇਂ ਤੱਕਣੇ। ਭਾਈ ਮਨਸੁਖ, ਮੇਰੀ ਸੱਚੀ ਸਰਕਾਰ ਦੀ ਰਹਿਮਤ ਲੈ ਕੇ ਸੁਲਤਾਨਪੁਰ ਦੀ ਧਰਤੀ ਤੋਂ ਗਿਆ ਸੀ। ਮੈਂ ਖਿਨਿਕ ਸਾਹੀ ਅਰਜ਼ ਕਰਨੀ ਚਾਹੁੰਦਾ, ਭਾਈ ਮਨਸੁਖ ਵਪਾਰੀ ਏ, ਆਪ ਨੂੰ ਪਤਾ ਵੀ ਉਹਦੇ ਆਪਣੇ ਜਹਾਜ਼ ਚੱਲਦੇ ਨੇ, ਤੇ ਸੱਚ ਜਾਣੋ ਜਦੋਂ ਕਿ ਇਹੋ ਜਿਹਾ ਰੱਜਿਆ ਪੁੱਜਿਆ ਪ੍ਰਚਾਰ ਕਰਨ ਤੁਰਦਾ ਨਾ, ਉਹਦੇ ਪ੍ਰਚਾਰ ਨਾਲ ਫਿਰ ਦੁਨੀਆ ਹੀ ਪਲਟਦੀ ਜਾਂਦੀ ਹੈ। ਹੁਣ ਮੇਰੇ ਵਰਗੇ ਨੂੰ ਰੋਟੀ ਦੇ ਸੰਸਾ ਰਹਿਣਾ ਵੀ ਸ਼ਾਮ ਨੂੰ ਕੀਰਤਨ ਕਰਨਾ, ਸਵੇਰੇ ਕਥਾ ਕਰਨੀ, ਪਾਠ ਕਰਨਾ, ਨਿਆਣਿਆਂ ਦਾ ਕੀ ਬਣਨਾ। ਮੈਂ ਕਿੰਨਾ ਦਾਤਾ ਜਿਸ ਨੂੰ ਤੂੰ ਆਪਣਾ ਪ੍ਰਚਾਰ ਕਰਾਉਣ ਤੇ ਲਾਣਾ ਨਾ, ਉਹਦੀ ਰੋਜੀ ਜ਼ਰੂਰ ਸਵਤੰਤਰ ਕਰ ਦਿਓ ਜੀ, ਰੋਜੀ ਕਦੀ ਨਾ ਪ੍ਰਤੰਤਰ ਹੋਵੇ। ਮੇਰੀ ਬੇਨਤੀ ਨੂੰ ਸਮਝਿਓ, ਜਿਸ ਬੰਦੇ ਦੀ ਰੋਟੀ ਪ੍ਰਤੰਤਰ ਹੈ ਉਹ ਕਦੀ ਸੱਚ ਦੀ ਗੱਲ ਨਹੀਂ ਜੇ ਕਰ ਸਕਦਾ, ਜਿਸ ਬੰਦੇ ਨੂੰ ਪੇਟ ਦਾ ਸੰਸਾ ਪੈ ਗਿਆ ਉਹ ਜ਼ਮੀਰ ਨਾਲ ਕਦੀ ਬੋਲ ਹੀ ਨਹੀਂ ਸਕਦਾ। ਰੱਬ ਨੇ ਜਿਸ ਬੰਦੇ ਦੀ ਰੋਜੀ ਸਵਤੰਤਰ ਕਰ ਦਿੱਤੀ ਹੈ, ਸੱਚ ਜਾਣੋ ਉਹਦੀ ਜ਼ਬਾਨ ਨੂੰ ਸੱਚ ਨੂੰ ਕਦੀ ਕੁਤਾਲਾ ਲਾ ਹੀ ਨਹੀਂ ਸਕਦਾ, ਉਹਨੂੰ ਕਿਸੇ ਦੀ ਮੁਥਾਜੀ ਨਹੀਂ। ਮੈਂ ਕਹਿੰਦਾ ਐਵੇਂ ਨੀ ਕਬੀਰ ਵਰਗੇ ਮਹਾਂਪੁਰਸ਼ਾਂ ਨੇ ਕਿਹਾ, ਉਹਨਾਂ ਨੂੰ ਪਤਾ ਸੀ ਜੀ ਸੱਚ ਦਾ ਹੋਕਾ ਦੇਣਾ, ਤੇ ਉਹਨਾਂ ਨੂੰ ਕਹਿਣਾ ਪੈ ਗਿਆ ਦਾਤਾ ਜੀ ਜੇ ਸੱਚ ਦੀ ਗੱਲ ਕਰਾਣੀ ਆ ਤੇ ਦੋ ਸਿਰ ਮੰਗੂ ਚੂਨਾ ਪਾਓ ਘਿਓ ਸੰਗ ਲੂਣਾ, ਅੱਧ ਸਿਰ ਮੰਗੂ ਦਾਲੇ ਮੋਕੋ ਦੋਨੋ ਵਕਤ ਜਵਾਨੇ, ਖਾਤ ਮੰਗੂ ਚੋਪਾਈ ਸਰਹਾਣਾ ਅਵਰ ਤਲਾਈ ਉਪਰ ਕੋ ਮੰਗੂ ਖੀਨ ਥਾ, ਮੇਰ ਕਰੀ ਤੇਰੀ ਭਗਤ ਕਰੇ ਜਾਨ, ਖੀਂਦਾ ਮੈਂ ਭਿੱਜ ਕੇ ਤੇਰੀ ਭਗਤੀ ਕਰਾਂ, ਮੈਨੂੰ ਕਿਸੇ ਦਾ ਮੁਥਾਜ ਨਾ ਕਰੇ। ਤੇ ਵਾਹਿਗੁਰੂ ਮੇਰ ਕਰੇ ਕਿਸੇ ਨੂੰ ਕਿਸੇ ਦਾ ਮੁਥਾਜ ਨਾ ਕਰੇ, ਬਾਕੀ ਉਹਦੀ ਰਜ਼ਾ ਹੈ, ਕਿਉਂਕਿ ਅਸੀਂ ਉਹਦੀ ਰਜ਼ਾ ਤੋਂ ਬਿਨਾਂ ਨਹੀਂ। ਅਸੀਂ ਕਹੀ ਜਾਈਏ ਵੀ ਕਿਸੇ ਦਾ ਮੁਥਾਜ ਨਾ ਕਰੀ, ਪਰ ਜਿਵੇਂ ਤੈਨੂੰ ਪਾਉਂਦਾ, ਰਾਤ ਵੀ ਇੱਕ ਅਰਜ਼ ਕੀਤੀ ਸੀ ਕਿ ਸਬਜੈਕਟ ਚੱਲ ਰਿਹਾ ਅੱਜ ਕਲਕੱਤਾ ਦਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਕਹਿਣ ਲੱਗੇ ਸਰਬੱਤ ਦਾ ਭਲਾ ਕਰੀ, ਪਰ ਅਸੀਂ ਥੋਪਦੇ ਨਹੀਂ, ਤੇਰੇ ਭਾਣੇ ਆਪਣੇ ਭਾਣੇ ਵਿੱਚ ਆਪਣੀ ਰਜ਼ਾ ਵਿੱਚ ਭਲਾ ਕਰੀ, ਕਿਉਂਕਿ ਅਸੀਂ ਧੱਕੇ ਨਾਲ ਕਹੀਏ ਇਹਨੂੰ ਦੁੱਖ ਕਿਉਂ ਦਿੱਤਾ ਜੀ, ਉਲਾਮੇ ਦੇਣ ਲੱਗ ਪਈਏ, ਨਹੀਂ ਭਲਾ ਕਰੀ ਪਰ ਆਪਣੀ ਰਜ਼ਾ ਵਿੱਚ ਰੱਖ ਕੇ। ਅਸੀਂ ਤੇਰੀ ਰਜ਼ਾ ਤੋਂ ਬਾਹਰ ਤੇਰੇ ਭਾਣੇ ਤੋਂ ਬਾਹਰ ਜਾ ਕੇ ਨਹੀਂ ਕਹਿੰਦੇ। ਭਾਈ ਮਨਸੁਖ ਵਰਗਾ ਵਪਾਰੀ ਸਿੱਖ ਜੀ, ਉਹ ਸਿੱਖ ਦਾ ਆਪਣਾ ਕਾਰੋਬਾਰ ਜਹਾਜ਼ ਉਹਦੇ ਚੱਲਦੇ। ਅੰਦਰ ਕਿਸੇ ਦਿਨ ਕਾਂਗ ਉੱਠੀ, ਹਜ਼ੂਰ ਨੇ ਕਿਹਾ ਕਿ ਮਨਸੁਖ ਕਹਿੰਦਾ ਦਾਤਾ ਜੀ ਦਰਸ਼ਨ ਦੇ ਆ ਗਏ। ਕਹਿਣ ਲੱਗੇ ਇੰਤਜ਼ਾਰ ਕਰੀ, ਅਸੀਂ ਜ਼ਰੂਰ ਲਾਹੌਰ ਆਵਾਂਗੇ। ਅੱਜ ਰਾਵੀ ਦੇ ਕਿਨਾਰੇ ਤੇ ਲਾਹੌਰ ਹੈ। ਭਾਈ ਮਨਸੁਖ ਨੇ ਕੀ ਕੀਤਾ, ਅੱਜ ਬੇੜੀਆਂ ਇਸ ਪਾਸਿਓਂ, ਜਿਸ ਤਰ੍ਹਾਂ ਹੁਣ ਕਹਿ ਲਈਏ ਕਿ ਹਿੰਦੁਸਤਾਨ ਵਾਲੇ ਪਾਸਿਓਂ ਪਾਕਿਸਤਾਨ ਨੂੰ ਲੱਗਦੀਆਂ ਪਈਆਂ ਨੇ, ਪਰ ਮੈਂ ਸ਼ਬਦ ਤਾਂ ਵਰਤਿਆ ਉਦੋਂ ਪਾਕਿਸਤਾਨ ਸ਼ਬਦ ਨਹੀਂ, ਸਿਰਫ ਸਮਝਾਉਣ ਲਈ। ਸੁਲਤਾਨਪੁਰ ਵਾਲੇ ਪਾਸੇ ਬੇੜੀਆਂ, ਅੰਮ੍ਰਿਤਸਰ ਸ਼ਹਿਰ ਉਦੋਂ ਅਜੇ ਵਸਿਆ ਨਹੀਂ। ਗੁਰੂ ਕੇ ਸਿੱਖੋ, ਇਸ ਪਾਸਿਓਂ ਬੇੜੀਆਂ ਜਿਹੜੀਆਂ ਨੇ ਦੂਜੇ ਪਾਸੇ ਲੱਗਦੀਆਂ ਨੇ, ਆਰ ਪਾਰ ਕਰਾਉਂਦੀਆਂ ਨੇ ਮੁਸਾਫਰਾਂ ਨੂੰ। ਅੱਜ ਵਪਾਰੀ ਲਾਹੌਰ ਦਾ ਰਾਵੀ ਦੇ ਕਿਨਾਰੇ ਆਇਆ, ਆ ਕੇ ਉਹਨੇ ਕਿਹਾ ਕਹਿੰਦਾ ਮਲਾਹਾਂ ਨੂੰ ਕਿ ਜਦੋਂ ਤੁਸੀਂ ਉਸ ਪਾਸਿਓਂ ਪੂਰ ਭਰ ਕੇ ਲਿਆਵੋ ਬੇੜੀਆਂ ਦੇ, ਤੇ ਇੱਕ ਗੱਲ ਧਿਆਨ ਵਿੱਚ ਰੱਖਿਓ, ਮੇਰੇ ਦਿਲ ਦੇ ਸਾਈ ਨੇ, ਮੇਰੇ ਦਿਲ ਦੇ ਮਹਿਰਬ ਨੇ, ਮੇਰੇ ਸਿਰਦੇ ਦੀ ਸੇਜ ਤੇ ਨਿਵਾਸ ਕਰਨ ਵਾਲੇ ਮੇਰੇ ਗੁਰੂ ਨਾਨਕ ਨੇ ਆਉਣਾ ਹੈ, ਤੇ ਅਦਬ ਨਾਲ ਬੇੜੀ ਵਿੱਚ ਬਿਠਾ ਕੇ ਲਿਆਇਓ। ਬੇੜੀਆਂ ਦਾ ਪੂਰ ਵਾਰੀ ਵਾਰੀ ਲੱਗਾ। ਭਾਈ ਮਨਸੁਖ ਉੱਠ ਕੇ ਜਦੋਂ ਲੋਕ ਉੱਧਰ ਲੱਗੇ ਬੇੜੀਆਂ ਵਿੱਚੋਂ, ਬੇੜੀ ਦੇ ਕੋਲ ਗਿਆ, ਇੱਕ ਇੱਕ ਨੂੰ ਤੱਕਿਆ, ਸਾਰੇ ਉੱਤਰ ਕੇ ਚਲਾ ਘਰਾਂ ਨੂੰ ਚਲੇ ਗਏ। ਬੇੜੀ ਵਿੱਚ ਕਲੇ ਕੇਵਲ ਮਲਾਹ ਰਹਿ ਗਿਆ ਜਿਹਦੇ ਹੱਥ ਵਿੱਚ ਚੱਪੂ ਨੇ, ਸਾਰੇ ਚਲੇ ਗਏ ਪਰ ਬਾਬਾ ਨਾਨਕ ਨਹੀਂ ਆਏ। ਦੂਜੀ ਬੇੜੀ ਦੇਖੀ, ਕਿਨਾਰੇ ਲੱਗੀ, ਲੋਕ ਘਰਾਂ ਨੂੰ ਗਏ ਪਰ ਗੁਰੂ ਨਾਨਕ ਸਾਹਿਬ ਫਿਰ ਨਹੀਂ ਆਏ। ਸਾਰਾ ਦਿਨ ਪੂਰ ਲੱਗਦੇ ਰਹੇ, ਆਰ ਪਾਰ ਹੁੰਦੇ ਰਹੇ ਪਰ ਬਾਬਾ ਜੀ ਨਾ ਆਏ। ਦੂਜੇ ਦਿਨ ਫਿਰ ਸੂਰਜ ਚੜੇ ਆ ਗਿਆ, ਜਦੋਂ ਬੇੜੀਆਂ ਚੱਲਣ ਲੱਗੀਆਂ ਫਿਰ ਪਹੁੰਚਿਆ। ਸਾਰਾ ਦਿਨ ਤੱਕਿਆ, ਪੂਰ ਕਿਨਾਰੇ ਲੱਗੇ, ਬਾਬਾ ਜੀ ਫਿਰ ਨਹੀਂ ਆਏ। ਤੀਜੇ ਦਿਨ ਆਇਆ, ਚੌਥੇ ਦਿਨ ਆਇਆ, ਪੰਜਵੇਂ ਦਿਨ ਆਇਆ। ਜਿਉਂ ਜਿਉਂ ਆਏ ਤਿਉਂ ਤਿਉਂ ਉਹਦੀਆਂ ਅੱਖਾਂ ਸੇਜਲ ਹੋ ਗਈਆਂ, ਤਿਉਂ ਤਿਉਂ ਉਹਨੇ ਬੋਲਣਾ ਘੱਟ ਕਰ ਦਿੱਤਾ, ਤਿਉਂ ਤਿਉਂ ਉਹ ਕਿਸੇ ਨਾਲ ਗੱਲ ਨਾ ਕਰੇ। ਅਸਲ ਵਿੱਚ ਹਕੀਕਤ ਦੇ ਵਿੱਚ ਜਿਸ ਬੰਦੇ ਦੇ ਅੰਦਰ ਪਿਆਰ ਦੀ ਕਾਗੇ ਉਹਦੀਆਂ ਅੱਖਾਂ ਹੀ ਜ਼ਬਾਨ ਵੱਲ ਜਾਂਦੀਆਂ, ਬੋਲਣ ਦੀ ਲੋੜ ਨਹੀਂ ਪੈਂਦੀ। ਇਸੇ ਕਰਕੇ ਉਰਦੂ ਦੇ ਅਦੀਬ ਨੇ ਕਿਹਾ, ਕਹਿਣ ਲੱਗੇ ਜੇ ਆਖੇ ਨਹੀਂ ਹੈ ਚਿਹਰੇ ਤੇ ਤੇਰੇ ਫਕੀਰ ਕਹਿ। ਇਹ ਪ੍ਰਮਾਤਮਾ ਇਹ ਮਤ ਸਮਝੀ ਮੇਰੀਆਂ ਦੋ ਅੱਖਾਂ ਨੇ, ਇਹ ਆਖੇ ਨਹੀਂ ਹੈ ਚਿਹਰੇ ਤੇ ਤੇਰੇ ਫਕੀਰ ਕਹਿ, ਠੀਕ ਹੈ। ਕਹਿਣ ਲੱਗੇ ਤੂੰ ਠੀਕ ਕਰੇ ਹੈ ਦੀਖ ਕੀ ਦੀਦਾਰ ਕੇ ਲਈ। ਇਹ ਦੋ ਮੈਂ ਠੀਕ ਕਰੇ ਦੇ ਦੋ ਖਪਰ ਨੇ ਜਿਹੜੇ ਤੇਰੇ ਦਰਸ਼ਨਾਂ ਦੀ ਤਾਂਗ ਵਿੱਚ ਬੈਠੇ ਨੇ। ਇਸੇ ਕਰਕੇ ਮਹਾਨ ਸੰਤ ਦਰਵੇਸ਼ ਰੁੱਖਾਂ ਦੀ ਜ਼ਰਾਤ ਰੱਖਣ ਵਾਲਾ ਫਕੀਰ ਉਹਨੇ ਇਹ ਸ਼ਬਦ ਕਹਿ ਸਨ ਕਹਿੰਦਾ ਸੀ। ਉਹਨਾਂ ਨੇ ਬਚਨ ਕੀਤੇ, ਕਹਿਣ ਲੱਗੇ ਕਿ ਤਨ ਸੁੱਕਾ ਪਿੰਜਰ ਸੀਆ ਤਲੀਆਂ ਹੁੰਦਾ ਕਾਗ, ਅਜੇ ਤੋ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ। ਤੇ ਉਹਨਾਂ ਨੇ ਸ਼ਬਦ ਕਹਿ ਸਨ ਭਾਗ ਪੁਰਤ ਕਾਗਾ, ਕਿਉਂਕਿ ਠੀਕਰੇ ਨੇ ਰੱਬ ਦੇ ਦਰਸ਼ਨ ਕਰ ਲਏ, ਇਹ ਪਾਤਰ ਨੇ ਜਿਨ੍ਹਾਂ ਵਿੱਚ ਦਰਸ਼ਨਾਂ ਦੀ ਦਾਤ ਪੈਣੀ ਹੈ। ਕਾਗਾ ਕਰਜ ਕੰਡੋ ਲਿਆ ਸਗਲਾ ਖਾਇਆ ਮਾਸ, ਇਹ ਦੋ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ, ਮੇਰੇ ਅੰਦਰ ਇੱਕ ਆਸ ਪਿਆਰੇ ਨੇ ਆਉਣਾ ਹੈ। ਭਾਈ ਮਨਕਤ ਨੂੰ ਅੱਜ 7 ਦਿਨ ਹੋ ਗਏ ਨੇ ਆਉਂਦਾ ਸਵੇਰੇ, ਹੁਣੇ ਮੇਰਾ ਗੁਰੂ ਆਇਆ, ਹੁਣੇ ਆਇਆ ਪਿੱਛਾ ਚਲਾ ਜਾਂਦਾ। ਤੇ ਅੱਜ ਇੱਕ ਮਲਾਹ ਨੇ ਕਹਿ ਦਿੱਤਾ, ਕਹਿੰਦਾ ਮਨਸੁਖ ਏਡਾ ਸਿਆਣਾ ਵਪਾਰੀ ਹੈ, ਲੱਖਾਂ ਦਾ ਤੇਰਾ ਕਾਰੋਬਾਰ, ਕਮਲਾ ਹੋ ਗਏ ਝੱਲਾ ਹੋ ਗਏ। ਕਹਿਣ ਲੱਗਾ ਕਿਉਂ, ਤੇ ਗੁਰਮੁਖੋ ਜਦੋਂ ਮੇਰੇ ਵਾਹਿਗੁਰੂ ਕਿਸੇ ਨੂੰ ਇਹ ਲਟਕ ਲੱਗ ਜਾ ਦੁਨੀਆਂ ਦੀ ਨਜ਼ਰ ਵਿੱਚੋਂ ਕਮਲਾ ਹੈ। ਨਾਮਦੇਵ ਨੂੰ ਕਿਹਾ ਨੀ ਲੋਕਾਂ ਨੇ, ਉਹਨਾਂ ਨੇ ਬੌਰੀ ਵਿੱਚ ਕਹਿ ਦਿੱਤਾ, ਮੈਂ ਬੌਰੀ ਮੇਰਾ ਰਾਮ ਕਥਾਰ, ਰਚ ਰਚ ਕਾਕੋ ਕਉ ਸ਼ਿੰਗਾਰ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ, ਤਨ ਮਨ ਰਾਮ ਪਿਆਰੇ ਜੋਗ, ਵਾਦ ਵਿਵਾਦ ਕਾਉ ਸੋਨਾ ਤੀਜੈ, ਰਸਨਾ ਰਾਮ ਰਸਾਇਣ ਤੀਜੈ। ਕਹਿਣ ਲੱਗੇ ਅਬ ਜੀ ਜਾਨ ਐਸੇ ਬਾਨੇ ਆਈ, ਹੁਣ ਜੀ ਜਾਨ ਇਹ ਕੀ, ਮੇਰੇ ਅੰਤਰ ਪ੍ਰੇਮ ਲੱਗੋ ਹਰ ਤੀਰ, ਮੇਰਾ ਮਨ ਪ੍ਰੇਮ ਲੱਗੋ ਹਰ ਤੀਰ, ਅਬ ਜੀ ਜਾਨ ਐਸੇ ਬਨ ਆਈ, ਮਿਲੋ ਗੋਪਾਲ ਨਿਸ਼ਾਨ ਬਜਾਈ। ਨਿਸ਼ਾਨ ਦਾ ਅਰਥ ਹੁੰਦਾ ਨਗਾਰਾ, ਕਿ ਪਿਆਰੇ ਨੂੰ ਮਿਲਾਂਗੀ ਨਗਾਰੇ ਦੀ ਚੋਟ ਉੱਤੇ, ਅੰਦਰ ਤੜਫ। ਮੈਂ ਜਿਹੜੀ ਬੇਨਤੀ ਕਰ ਰਿਹਾ ਅੱਜ ਮਨਸੁਖ ਨੂੰ ਕਿਹਾ ਕਿ ਤੇ ਮਲਾਹ ਨੇ ਉਹ ਕਮਲਿਆ ਝੱਲਾ ਹੋ ਗਿਆ, ਸਵੇਰੇ ਆਉਂਦਾ ਸ਼ਾਮ ਤੱਕ ਵਹਿੰਦਾ ਰਹਿੰਦਾ, ਅੱਜ ਮੇਰੇ ਗੁਰੂ ਆਉਣਾ, ਅੱਜ ਮੇਰੇ ਗੁਰੂ ਆਉਣਾ, ਅੱਜ ਮੇਰੇ ਸਾਈ ਨੇ ਆਉਣਾ। ਕੀ ਖੱਟੀ ਇੰਨੇ ਦਿਨ ਬਹਿ ਕੇ, ਕਾਰੋਬਾਰ ਵੀ ਛੱਡੀ। ਉੱਥੇ ਇੱਕ ਬਚਨ ਭਾਈ ਮਨਸੁਖ ਨੇ ਕਿਹਾ, ਮੈਂ ਕਿਹਨਾਂ ਦਾਤਿਆ, ਜੇ ਤੂੰ ਨੀ ਆਇਆ ਤੇ ਘੱਟੋ ਘੱਟ ਤੇਰੀ ਯਾਦ ਤਾਂ ਆਈ। ਕਹਿੰਦਾ ਤੂੰ ਕਹਿੰਦਾ ਮੈਂ ਕੁਝ ਦਿਨਾਂ ਵਿੱਚ ਖੱਟਿਆ ਨਹੀਂ, ਕਹਿੰਦਾ ਕੀ ਹੋਇਆ ਜੇ ਮੇਰਾ ਬਾਬਾ ਨੀ ਆਇਆ, ਜ਼ਰੂਰ ਆਏਗਾ। ਪਰ ਇਹ ਗੱਲ ਕਦੀ ਨਾ ਭੁੱਲੀ, 8 ਦਿਨ ਜਿਹੜੀ ਅੰਦਰ ਦੀ ਪੀੜ ਤੇ ਸਿੱਖ ਹੈ ਨਾ, ਇਹਨੂੰ ਮੈਂ ਹੀ ਜਾਣਨਾ, ਤੈਨੂੰ ਪਤਾ ਹੀ ਕੋਈ ਨੀ ਕਿ ਉਡੀਕ ਦੀ ਪੀੜਾ ਕਿਹੋ ਜਿਹੀ ਹੁੰਦੀ। ਸਾਹਿਬ ਨੇ ਕਿਹਾ, ਪੰਥ ਨਿਹਾਰ ਹੈ ਕਾਮਨੀ, ਲੋਚਨ ਭਰੀ ਲੇ ਉਸਾਸਾ। ਕਾਮਨੀ ਦਾ ਅਰਥ ਹੈ ਇਸਤਰੀ, ਘਰ ਦੀ ਛੱਤ ਤੇ ਖਲੋਤੀ ਇਸਤਰੀ ਰਾਹ ਤੇ ਦੇਖਦੀ ਹੈ ਕਿ ਪਿਆਰੇ ਨੇ ਆਉਣਾ। ਲੋਚਨ ਭਰੀ ਲੈ ਉਸਾਸਾ, ਅੱਖੀਆਂ ਭਰੀਆਂ ਨੇ, ਔਖੇ ਸਾਹ ਪੇ ਲੈਂਦੀ ਹੈ। ਲੋਚਨ ਭਰੀ ਲੈ ਉਸਾਸਾ, ਉਹ ਨਾ ਭੀਜੈ, ਉਹਦਾ ਅੰਦਰ ਨਹੀਂ ਜੇ ਭਿੱਜਦਾ, ਪੱਗ ਨਾ ਖਿੱਚੈ, ਇਹਨਾਂ ਖਲੋਤੀ ਉਹਦੇ ਪੈਰ ਵੀ ਨੀ ਥੱਕਦੇ ਪਏ। ਕਾਹਦੇ ਲਈ, ਹਰ ਦਰਸ਼ਨ ਕੀ ਆਸਾ। ਕਿਤੇ ਕਾਂ ਹੁੰਦਾ ਇੱਕੋ ਦਮ ਲਾਉਣ ਲੱਗਦਾ, ਤੇ ਆਪ ਨੂੰ ਪਤਾ ਉੱਥੋਂ ਦੀ ਇੱਕ ਮਨੌਤ ਹੈ, ਰਵਾਇਤ ਹੈ, ਮੈਂ ਸ਼ਬਦ ਵਰਤ ਰਹੀ ਹਾਂ ਗੁਰਮਤ ਵਾਲੀ ਨਹੀਂ, ਕਿ ਜਦੋਂ ਕਾਂ ਬਨੇਰੇ ਤੇ ਬੋਲੇ ਨਾ ਤੇ ਅਗਲੋ ਅਕਸਰ ਬਿਰਹਰੀ ਇਹ ਗੱਲ ਕਹਿੰਦੀ, ਜਿਹੜਾ ਕਾਂ ਲਾਉਂਦਾ ਤੇ ਅੱਜ ਸਾਈ ਨੇ ਕਾਰੋ ਹੈ। ਜੇ ਘਰ ਦੇ ਸਾਰੇ ਜੀ ਹੋਣ ਤੇ ਫਿਰ ਕਈ ਵਾਰੀ ਕਿਹਾ ਜਾਂਦਾ ਕਿ ਕਾਂ ਜਿਹੜਾ ਲਾਉਂਦਾ ਤੇ ਕੋਈ ਨਾ ਕੋਈ ਪ੍ਰਾਹੁਣਾ ਜ਼ਰੂਰ ਆਉਣਾ। ਸਾਹਿਬ ਕਿਹਨੇ ਕਾਂ ਕਾਲਾ ਕਾਂ ਬੋਲਿਆ, ਕਬੀਰ ਜੀ ਕਿਹਨੇ ਉਹਨੇ ਕਾਂ ਕਾਂ ਦੀ ਆਵਾਜ਼ ਦਿੱਤੀ। ਹੁਣ ਇਸੇ ਕਾਂ ਦਾ ਅਰਥ ਆਹ ਕਾਂ ਨਹੀਂ ਕਰਨਾ, ਅਖਰੀ ਅਰਥ ਇਹੀ ਕਰਾਂਗੇ ਕਿ ਉਡੋ ਨਾ ਕਾਗਾ ਕਾਰੇ, ਇਹੀ ਅਰਥ ਕਰਾਂਗੇ ਵੀ ਕਾਂ ਤੂੰ ਬਨੇਰੇ ਤੇ ਨਾ ਕਾਂ ਕਾਂ ਕਰ ਉੱਡ, ਤੇ ਉੱਡ ਕੇ ਜਾ ਸੁਨੇਹਾ ਲੈ ਕੇ ਆ ਪਿਆਰਾ ਕਿੱਥੇ ਕਰਕੇ ਆਉਂਦਾ ਤੇ। ਮੈਂ ਬੇਨਤੀ ਕਰਾਂ ਇਸ ਇੱਕ ਮਹਾਂਪੁਰਸ਼ਾਂ ਨੇ ਅਰਥ ਕੀਤੇ ਨੇ ਕਾਂ ਦਾ ਅਰਥ ਕੀਤਾ ਮਨ। ਜੇ ਕਾਂ ਹਰ ਵੇਲੇ ਲਾਉਂਦਾ ਰਹਿੰਦਾ ਤੇ ਸੱਚ ਜਾਣੋ ਮਾਂ ਮਨ ਵੀ ਕਾਂ ਦੀ ਤਰ੍ਹਾਂ ਬੋਲਦੇ ਹੀ ਰਹਿੰਦਾ, ਕਾਂ ਕਾਂ ਹੀ ਕਰਦਾ ਰਹਿੰਦਾ। ਉਹ ਵੀ ਕਾਲਾ ਤੇ ਬਦਕਿਸਮਤੀ ਰੰਗ ਇਹਦਾ ਵੀ ਕਾਲਾ ਹੋਇਆ ਪਿਆ। ਮੈਂ ਕਹਿੰਦਾ ਉਹਨਾਂ ਗੁਰਮੁਖਾਂ ਨੇ ਜਦੋਂ ਅਰਥ ਕੀਤੇ ਨਾ ਕਮਾਲ ਕਰ ਦਿੱਤੀ, ਸ਼ਬਦ ਕਰ ਦਿੱਤੇ। ਤੇ ਵੈਸੇ ਜਿਹੜੇ ਪੁਰਾਣੇ ਮਹਾਂਪੁਰਸ਼ ਹਨ ਉਹਨਾਂ ਦੇ ਅਰਥ, ਉਹਨਾਂ ਦੇ ਕਥਾ ਦੇ ਢੰਗ, ਉਹਨਾਂ ਦੇ ਕਮਾਈਆਂ ਦੇ ਢੰਗ ਅੱਜ ਦੀ ਤਰ੍ਹਾਂ ਵੇਖਣ ਪਿਆਰਿਓ। ਅੱਜ ਗਿਆਨ ਦੀ ਹਨੇਰੀ ਆਈ ਪਈ ਹੈ। ਉਹ ਗਿਆਨ ਨੀ ਜਿਹੜਾ ਕਬੀਰ ਜੀ ਨੇ ਕਿਹਾ ਦੇਖੋ ਭਾਈ ਗਿਆਨ ਕੀ ਆਈ ਆਂਦੀ, ਅੱਜ ਅਗਿਆਨ ਦੀ ਹਨੇਰੀ ਆ ਗਈ ਹੈ। ਗਿਆਨ ਦੇ ਥੱਲੇ ਅਗਿਆਨ ਦੀ ਹਨੇਰੀ ਪਈ ਚੱਲਦੀ ਹੈ। ਉਹਨਾਂ ਮਹਾਂਪੁਰਸ਼ਾਂ ਨੇ ਅਰਥ ਕਰਨੇ, ਇੱਕ ਦਿਨ ਮੈਂ ਅਰਥ ਕੀਤੀ ਸੀ ਇੱਕ ਡਿਉਡਾ ਡਿਉਡਾ ਬੈਠੇ ਨੇ ਸਾਡੇ ਉਸਤਾਦ ਜੀ ਸਾਹਮਣੇ ਕਵਿਤਾ ਵਿੱਚ। ਡਿਉਡਾ ਉਹ ਹੁੰਦਾ ਕੀ ਹੈ ਵੀ ਉਹਦੇ ਵਿੱਚ ਅਖੀਰ ਤੇ ਜਦੋਂ ਪੰਕਤੀ ਸੰਪੂਰਨ ਹੁੰਦੀ ਹੈ ਨਾ, ਉਹ ਬੰਦ ਹੁੰਦੀ ਹੈ ਤੇ ਉਹਦੇ ਅਖੀਰਲਾ ਜਿਹੜਾ ਬੰਦ ਹੁੰਦਾ ਦੋ ਵਾਰੀ ਆਉਂਦੀ ਹੈ ਤੁਕ, ਤੇ ਦੋਨੋਂ ਵਾਰੀ ਅਰਥ ਉਹਦੇ ਵੱਖ ਵੱਖ ਹੁੰਦੇ ਨੇ ਤੇ ਪਹਿਲਾਂ ਇੱਕ ਹੀ ਹੁੰਦੀ ਹੈ। ਮਹਾਨ ਵਿਦਵਾਨ ਹੋਏ ਨੇ ਗਿਆਨੀ ਸ਼ਰਮ ਸਿੰਘ ਜੀ, ਕੇਸਗੜ੍ਹ ਸਾਹਿਬ ਦੇ ਜਥੇਦਾਰ ਰਹੇ। ਉਹਨਾਂ ਨੇ ਇੱਕ ਕਵਿਤਾ ਦਾ ਡਿਉੜਾ ਕਿਹਾ, ਡਿਉੜਾ ਰੂਪ ਉਹਨਾਂ ਕਵਿਤਾ ਉਚਾਰਨ ਕੀਤੀ ਹੈ ਤੇ ਉਹਦੇ ਵੱਲ ਧਿਆਨ ਦਿਆ ਜੀ। ਉਹ ਕਵਿਤਾ ਹੈ ਕਿ ਨੂਨ ਨੈਣ ਜ਼ਾਹਿਰ ਕਰ ਦਿੰਦੇ ਹਾਲ ਦਿਲੇ ਦਾ ਰੋਗ, ਜੋ ਅੰਦਰ ਦਾ ਜਿਹੜਾ ਦਿਲ ਦੀ ਵੇਦਨਾ ਨਾ ਉਹ ਅੱਖਾਂ ਪ੍ਰਗਟ ਕਰਦੀਆਂ ਨੇ। ਇਸ ਵਾਰ ਥੋੜੀ ਜਿਹੀ ਤਵੱਜੋ ਦਿਓ ਤੇ ਬਚਨੇ ਕਿ ਮੇਰਾ ਮਨ ਪ੍ਰੇਮ ਲੱਗੋ ਹਰ ਤੀਰ ਤੇ, ਵਾਕਈ ਗੁਰੂ ਰਾਮਦਾਸ ਜੀ ਦੇ ਅੰਦਰ ਤੀਰ ਵੱਜੈ। ਉੱਥੇ ਗਿਆਨੀ ਸ਼ਰਮ ਸਿੰਘ ਲਿਖਦੇ ਨੇ ਕਹਿਣ ਲੱਗੇ ਕਿ ਨੂਨ ਨੈਣ ਜ਼ਾਹਿਰ ਕਰ ਦਿੰਦੇ ਹਾਲ ਦਿਲੇ ਦਾ ਰੋਗ ਹੈ ਤੇ ਅਗਲੀ ਟੋਕੇ ਰਹਿਣ ਨਾ ਰੋਕੇ। ਰੋਕੇ ਤੇ ਰੋਕੇ ਦੋ ਸ਼ਬਦ ਨੇ ਨਾ, ਰੋਕੇ ਦਾ ਅਰਥ ਆਪਾਂ ਕਰਾਂਗੇ ਵੀ ਰੋਣਾ ਤੇ ਰੋਕੇ ਦਾ ਅਰਥ ਹੁੰਦਾ ਰੋਕ ਜਾਓ। ਵੈਸੇ ਵਿਸ਼ਰਾਮ ਵੀ ਜਿਹੜੇ ਬਾਣੀ ਦੇ ਨੇ ਬੜੇ ਖੇਡਾਂ ਇਹਦੀਆਂ ਆਪਣੀਆਂ। ਇੱਕ ਬੜੀ ਸੋਹਣੀ ਗੱਲ ਕਹਿੰਦੇ ਸਨ ਸਿਆਣੇ, ਉਹ ਕਹਿੰਦੇ ਸਨ ਵਿਸ਼ਰਾਮ ਅੱਗੇ ਪਿੱਛੇ ਹੋ ਜਾਏ ਤੇ ਅਰਥ ਚੇਂਜ ਹੋ ਜਾਂਦੇ ਨੇ ਤੇ ਹੁੰਦੇ ਵੀ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਹਦਾ ਭਾਵ ਇਹ ਨਾ ਸਮਝਿਓ, ਮੈਨੂੰ ਸੱਚੀ ਮੁੱਚੀ ਮੈਂ ਗੁਰੂ ਕੀ ਦੂਰੀ ਚ ਮੰਨਦਾ, ਮੈਨੂੰ ਬਾਣੀ ਸ਼ੁੱਧ ਕੋਈ ਨੀ ਪੜ੍ਹਨੀ ਆਉਂਦੀ, ਗੁਰੂ ਮੇਰਾ ਬੜਾ ਬੇਅੰਤ ਹੈ ਤੇ ਕਈ ਜਨਮ ਲਾ ਦਿਆਂ ਸ਼ੁੱਧ ਪਾਠ ਕਰਦਿਆਂ ਤੇ ਆਉਣੀ ਵੀ ਕੋਈ, ਕਿਉਂਕਿ ਜਿਸ ਥਾਂ ਤੋਂ ਇਹ ਬਾਣੀ ਆਈ ਹੈ ਉਹ ਅਗਾਮ ਗੋਚਰੇ। ਪਰ ਇਹਦਾ ਭਾਵ ਇਹ ਨੀ ਕਿ ਸ਼ੁੱਧ ਪੜ੍ਹਨ ਦਾ ਯਤਨ ਨਾ ਕਰੀਏ। ਇੱਕ ਇਹ ਵੀ ਤਰੀਕਾ ਹੁੰਦਾ ਆਪਣੇ ਆਪ ਨੂੰ ਬਚਾਉਣ ਦਾ ਕਿ ਗੁਰੂ ਬੜਾ ਵੱਡਾ ਹੈ ਅਸੀਂ ਬੜੇ ਛੋਟੇ ਹਾਂ, ਪਰ ਪੜ੍ਹੋ ਜ਼ਰੂਰ, ਸਟੱਡੀ ਜ਼ਰੂਰ ਕਰੋ, ਪਰ ਦਾਅਵੇ ਕਦੀ ਨਾ ਕਰੋ ਵੀ ਮੈਂ ਬਿਲਕੁਲ ਸ਼ੁੱਧ ਪੜ੍ਹਨ ਲੱਗ ਪਿਆ। ਹੁਣ ਜੇ ਕੱਲ ਪਰਸੋਂ ਇੱਥੇ ਇੱਕ ਪ੍ਰਮਾਣ ਦਿੱਤਾ ਸੀ ਭਗਤ ਜੋਗ ਕੋ ਜੈਤਵਾਰ ਹਰ ਜਨਕ ਉਪਾਇਓ, ਸ਼ਬਦ ਗੁਰੂ ਪ੍ਰਕਾ ਪਿਓ ਰਤਨ ਬਸਾਇਓ, ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ, ਗੁਰ ਅਰਜੁਨ ਤਕਰੀਬਨ ਭੱਟਾਂ ਨੇ ਚੱਜੇ ਦੇ ਥੱਲੇ ਔਂਕਣ ਲਾਈ ਹੈ। ਅਰਜੁਨ ਨੀ ਅਰਜੁਨ, ਗੁਰ ਅਰਜੁਨ ਧਰ ਗੁਰ ਰਾਮਦਾਸ ਭਗਤ ਉੱਤਰ ਆਇਓ। ਹੁਣ ਜੇ ਇਹਦਾ ਪਾਠ ਕਰਦੇ ਹਾਂ, ਜੇ ਵਿਸ਼ਰਾਮ ਇੱਧਰ ਲੱਗ ਗਿਆ ਜੀ, ਇਹ ਵਿਸ਼ਰਾਮ ਅਸੀਂ ਜਦੋਂ ਲਾਉਂਦੇ ਹਾਂ ਗੁਰ ਅਰਜੁਨ, ਇਹਦਾ ਅਰਥ ਧੰਨ ਗੁਰੂ ਅਰਜੁਨ ਦੇਵ ਜੀ, ਧਰ ਗੁਰ ਰਾਮਦਾਸ, ਗੁਰੂ ਰਾਮਦਾਸ ਦੇ ਘਰ ਅੰਦਰ ਭਗਤ ਉੱਤਰ ਆਇਓ, ਇੱਕ ਭਗਤ ਬਣ ਕੇ ਆਏ ਨੇ। ਤੇ ਜੇ ਘਰ ਦਾ ਸ਼ਬਦ ਆਪਾਂ ਇੱਧਰ ਲਾ ਦਿੱਤਾ ਕਿ ਗੁਰ ਅਰਜੁਨ ਘਰ, ਗੁਰ ਰਾਮਦਾਸ ਭਗਤ ਉੱਤਰ ਆਇਓ, ਤੇ ਸੱਚ ਜਾਣੋ ਬਾਪੂ ਪੁੱਤਰ ਬਣ ਜਾਣਾ, ਪੁੱਤਰ ਨੇ ਬਾਪੂ ਬਣ ਜਾਣਾ। ਫਰਕ ਪੈ ਗਿਆ ਨਾ, ਇੱਕ ਨਿੱਕਾ ਜਿਹਾ ਵਿਸ਼ਰਾਮ ਹੀ ਲਾਇਆ। ਹੁਣ ਇਸੇ ਤਰ੍ਹਾਂ ਇੱਕ ਪਾਠ ਕਰਨੀ ਹੈ, ਬਿਸ਼ਕ ਨਜ਼ਦੀਕ ਰਾਖ ਰਹਿਮਾਨਾ। ਹੁਣ ਜੇ ਚ ਥੋੜਾ ਜਿਹਾ ਵਿਸ਼ਰਾਮ ਨਾ ਦਈਏ, ਇਹ ਪਾਠ ਕਰੀਏ ਕਿ ਬੇਸ਼ਕ ਨਜ਼ਦੀਕ ਰਾਖ ਰਹਿਮਾਨਾ, ਤੇ ਇਹਦਾ ਅਰਥ ਹੋ ਜਾਏਗਾ ਕਿ ਹੇ ਰਹਿਮਾਨ, ਪਰਮਾਤਮਾ ਮੈਨੂੰ ਸਵਰਗ ਦੇ ਨੇੜੇ ਰੱਖੇ। ਤੇ ਜੇ ਇਹਦਾ ਪਾਠ ਕਰਾਂ ਕਿ ਬੇਸ਼ਕ ਨਜ਼ਦੀਕ ਰਾਖ ਰਹਿਮਾਨਾ, ਤੇ ਪਾਠ ਸਪਸ਼ਟ ਹੋ ਜਾਏਗਾ ਕਿ ਹੇ ਪਰਮਾਤਮਾ ਮੈਨੂੰ ਆਪਣੇ ਕੋਲ ਰੱਖੀ, ਤੇਰੇ ਕੋਲ ਰੱਖਣੀ ਮੇਰੇ ਲਈ ਸਵਰਗ ਹੈ। ਇਸੇ ਤਰ੍ਹਾਂ ਮੈਂ ਬੇਨਤੀ ਕਰਨ ਲੱਗਾ, ਇੱਕ ਸੱਜਣ ਸੀ, ਕੋਈ ਵਜ਼ੀਰ ਹੋ ਗਿਆ ਆਕੀ ਸਮਝਣ ਲਈ, ਤੇ ਰਾਜੇ ਨੂੰ ਲੱਗ ਗਿਆ ਪਤਾ, ਉਹਨੇ ਇੱਕੋ ਦਮ ਕਾਲੀ ਨਾਲ ਨਾ ਇੱਕ ਪੱਤਰਕਾਰ ਤੇ ਲਿਖ ਦਿੱਤਾ, ਰੋਕੋ ਮਤ ਜਾਣੇ ਦੋ, ਧਿਆਨ ਦੇ ਆ ਗਿਆ। ਆ ਚਾਰ ਸ਼ਬਦ ਉਹਨੇ ਲਿਖੇ, ਕਹਿੰਦਾ ਰੋਕੋ ਮਤ ਜਾਣੇ ਦੋ, ਇਹਦਾ ਅਰਥ ਹੋ ਗਿਆ ਨਾ ਵੀ ਰੋਕ ਲਓ ਨਾ ਜਾਣ ਦਿਆ, ਜੇ ਮਤ ਜਾਣੇ ਤੋ ਦੇਖੋ ਕਿਤੇ ਸਰਹੱਦ ਨਾ ਪਾਰ ਕਰ ਜਾ, ਨੂੰ ਰੋਕ ਲਓ, ਰੋਕੋ ਮਤ ਜਾਣੇ ਦੋ। ਉਹ ਚਿੱਠੀ ਜੀ ਵਜ਼ੀਰ ਤੋਂ ਪਹਿਲਾਂ ਸਰਹੱਦ ਤੇ ਅਪੜ ਗਈ, ਉੱਥੇ ਜਿਹੜੀ ਪੁਲਿਸ ਸੀ ਜਾਂ ਉੱਥੇ ਜਿਹੜੇ ਸਰਹੱਦ ਤੇ ਲੱਗੇ ਸਿਪਾਹੀ ਸਨ ਉਹਨਾਂ ਨੇ ਵਜ਼ੀਰ ਨੂੰ ਪਕੜ ਲਿਆ। ਉਹ ਕਹਿੰਦਾ ਤੁਹਾਡੀ ਕੀ ਮਿਸਾਲ ਮੈਨੂੰ ਪਕੜਨ ਦੀ, ਆਖਰ ਮੈਂ ਵਜ਼ੀਰ ਆ। ਉਹ ਕਹਿਣ ਲੱਗੇ ਵਜ਼ੀਰ ਹੋਵੋਗੇ ਜੀ ਸਦਕਿਆ, ਕਾਗਜ਼ ਤੇ ਲਿਖਿਆ ਰੋਕੋ ਮਤ ਜਾਣੇ ਦੋ। ਹੁਣ ਰਾਜੇ ਨੇ ਵਿਸ਼ਰਾਮ ਤੇ ਲਾਇਆ ਨੀ, ਜਿਸ਼ਨ ਦੀ ਤੁਕ ਲਿਖੀ ਸੀ ਰੋਕੋ ਮਤ ਜਾਣੇ ਦੋ, ਇਹਦਾ ਮਤਲਬ ਰੋਕ ਲਓ ਨਾ ਜਾਣ ਦਿਓ। ਉਹ ਕਹਿੰਦਾ ਤੁਹਾਨੂੰ ਪੜ੍ਹਨੀ ਨੀ ਆਈ ਇਹ ਚਿੱਠੀ, ਇਹ ਵੇ ਕਿ ਰੋਕੋ ਮਤ ਜਾਣੇ ਦੋ, ਇਹਨੂੰ ਰੋਕੋ ਨਾ ਜਾਣ ਦਿਓ, ਇਹਦੇ ਰਸਤੇ ਵਿੱਚ ਕੋਈ ਨਾ ਆਇਆ। ਜੋ ਉਹਨਾਂ ਕਿਹਾ ਗੱਲ ਤੇ ਸੱਚੀ, ਹਰ ਜੋ ਪਿਛਾ ਗਾ ਰਹੇ। ਉਹ ਇੱਕ ਵਿਸ਼ਰਾਮ ਦੇ ਨਾਲ ਵਜ਼ੀਰ ਨੂੰ ਸਰੂਟਾਂ ਵੱਜਣ ਲੱਗ ਪਈ, ਵਿਸ਼ਰਾਮ ਹੀ ਹੈ ਨਾ। ਤੇ ਸਿਆਣਿਆਂ ਨੇ, ਇੱਕ ਭਾਈ ਗੁਰਦਾਸ ਨੇ ਸ਼ਬਦ ਵਰਤਿਆ, ਕਹਿੰਦੇ ਨੇ ਇੱਕਤ ਨੁਕਤੇ ਹੋਏ ਜੈ ਮਹਿਰ ਮੁਜਰਮ ਖੈਰ ਖੁਵਾਰੀ। ਹੁਣ ਨਿੱਕਾ ਜਿਹਾ ਨੁਕਤਾ, ਜਿਹੜੇ ਫਾਰਸੀ ਉਰਦੂ ਪੜ੍ਹੇ ਨੇ ਅਲਫ ਬੇ ਤੇ 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 ਜੀਮ ਖੇ, ਜਦੋਂ ਅਸੀਂ ਪੜ੍ਹਨੇ ਆ ਹੁਣ ਜੀਮ ਤੇ ਖੇ ਸ਼ਕਲ ਇੱਕੋ ਜਿਹੀ, ਖੇ ਇੱਕ ਦੂਜੀ ਵੀ ਹੈ ਛੋਟੀ, ਇਹ ਵੀ ਪੜ੍ਹਨੇ ਆ। ਪਰ ਜਿਹੜੀ ਅਸੀਂ ਜੀਮ ਵਾਲੀ ਪੜ੍ਹਨੇ ਆ, ਜੀਮ ਛੇ ਹੇ ਖੇ ਦਾਲ 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 ਰੇ ਰੇ ਜੇ, ਹੁਣ ਜਿਹੜੀ ਜੀਮ ਵਾਲੇ ਥਾਂ ਤੇ ਹੇ ਹੁੰਦੀ ਹੈ ਨਾ, ਉਸ ਖੇ ਦੇ ਢਿੱਡ ਵਿੱਚ, ਮੈਂ ਢਿੱਡ ਸ਼ਬਦ ਵਰਤ ਰਿਹਾ, ਇੱਕ ਨਿੱਕੀ ਜਿਹੀ ਬਿੰਦੀ ਲੱਗਦੀ ਪੈਨ ਨਾਲ, ਪੈਨਸਲ ਨਾਲ ਲਾ ਦਿਓ, ਬਸ ਇਹ ਗੱਲ ਚੇਤੇ ਰੱਖੋ, ਉਹਦੇ ਵਿੱਚ ਬਿੰਦੀ ਲਾ ਦਿਓ ਤੇ ਉਹ ਬਣ ਜਾਏਗੀ ਜੀਮ, ਤੇ ਜੇ ਬਿੰਦੀ ਰਹਿਣ ਦਿਓ ਬਣ ਜਾਏਗੀ ਹੇ। ਜਦੋਂ ਮਹਿਰਮ ਲਿਖਿਆ ਜਾਂਦਾ ਨਾ, ਤੇ ਸਾਰੇ ਅੱਖਰ ਨੂੰ ਢਾਹ ਕੇ ਲਿਖਣ ਦੀ ਲੋੜ ਨੀ, ਇੱਕ ਪੈਨ ਦੇ ਨਾਲ ਨਿੱਕੀ ਜਿਹੀ ਬਿੰਦੀ ਵਿੱਚ ਲਾ ਦਿਓ, ਮਹਿਰਮ ਦੀ ਥਾਂ ਤੇ ਮੁਜਰਮ ਬਣ ਜਾਂਦਾ। ਹੁਣ ਮਹਿਰਮ ਦਾ ਅਰਥ ਹੁੰਦਾ ਢੇਡੀ, ਤੇ ਮੁਜਰਮ ਦਾ ਅਰਥ ਹੁੰਦਾ ਜਿਹਨੇ ਦੋਸ਼ ਕੀਤਾ ਹੋਵੇ। ਤੇ ਭਾਈ ਜੀ ਨੇ ਬਚਨ ਵਰਤੇ ਨੇ, ਭਾਈ ਗੁਰਦਾਸ ਨੇ ਇੱਕਤ ਨਿਕਤੇ ਹੋਏ ਜੈ ਮਹਿਰਮ ਮੁਜਰਮ ਖੈਰ ਖੁਵਾਰੀ। ਜੇ ਮਹਿਰਮ ਹੋਵੇਗਾ ਤੇ ਖੈਰ ਝੋਲੀ ਵਿੱਚ ਪੈ ਗਈ, ਤੇ ਮੁਜਰਮ ਹੋ ਗਿਆ ਤੇ ਖੁਵਾਰ ਹੋ ਜਾਏਗਾ। ਇੱਕ ਨਿੱਕਾ ਜਿਹਾ ਨੁਕਤੇ ਬਸ ਬੰਦੇ ਨੂੰ ਤਬਾਹ ਕਰ ਜਾਂਦਾ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ, ਗਿਆਨੀ ਸ਼ਰਮ ਸਿੰਘ ਉਹਨਾਂ ਨੇ ਲਿਖਿਆ, ਕਹਿਣ ਲੱਗੇ ਨੂਨ ਨੈਣ ਜ਼ਾਹਿਰ ਕਰ ਦਿੰਦੇ ਹਾਲ ਦਿਲੇ ਦਾ, ਰੋ ਕੇ ਰਹਿਣ ਨਾ ਰੋਕੇ। ਜਵਾਬ ਕਹਿਣ ਲੱਗੇ ਵੇ ਲੋਕਾਂ, ਮੈਂ ਕੁਝ ਨਾ ਖੱਟਿਆ ਇਸ਼ਕ ਸੱਜਣ ਵਿੱਚ ਹੋ ਕੇ ਦੇਂਦੀ ਹੋ ਕੇ, ਮੇਰੇ ਮਨ ਪ੍ਰੇਮ ਲੱਗੋ ਹਰ ਤੀਰ। ਸ਼ਬਦ ਮੈਂ ਅਰਥ ਕਿਆ ਕਰਨਾ, ਗਿਆਨੀ ਸ਼ਰਮ ਸਿੰਘ ਉਹਨਾਂ ਦੀ ਕਵਿਤਾ ਵਿੱਚੋਂ ਕਹਿਣ ਲੱਗੇ ਲੂਣ ਮੈਣ ਜ਼ਾਹਿਰ ਕਰ ਦਿੰਦੇ ਹਾਲ ਦਿਲੇ ਦਾ, ਰੋਕ ਕੇ ਰਹਿਣ ਨਾ ਰੋਕੇ। ਵੇ ਲੋਕਾਂ ਮੈਂ ਕੁਝ ਨਾ ਖੱਟਿਆ ਇਸ਼ਕ ਸੱਜਣ ਵਿੱਚ ਹੋ ਕੇ ਦੇਂਦੀ ਹੋ ਕੇ, ਜਵਾਬ ਜਿੰਦਤੀ ਬਿਰੋਂ ਸੱਜਣ ਦੀ, ਪਾਰ ਦਿੱਤਾ ਮੇਰਾ ਸੀਨਾ ਸੱਕ ਦੀ ਸੀ ਨਾ, ਮੇਰਾ ਸੀਨਾ ਪਾਰ ਦਿੱਤਾ ਸੱਕ ਦੀ ਸੀ ਨਾ। ਕਹਿਣ ਲੱਗੇ ਝਿੜਕਾ ਖਾਂਦੀ ਸਿਰਾ ਜੈ ਦਰਬ ਦਰ, ਕੋਈ ਜਗਤ ਦਾ ਜੀ ਨਾ ਤੇ ਕਹਿੰਦਾ ਜੀ ਨਾ, ਕੋਈ ਕਦਰ ਦਾ ਜੀ ਨਾ ਕਹਿੰਦਾ ਜੀ ਨਾ। ਇੱਕ ਪਿਆਰੇ ਬਾਜ ਸ਼ਰਮ ਸਿੰਘਾਂ, ਭਾਵੇਂ ਮੂਲ ਨਾ ਜੀਣਾ ਤੇ ਲੱਗਦਾ ਜੀ, ਇੱਕ ਪਿਆਰੇ ਤੋਂ ਬਿਨਾਂ ਕਹਿੰਦੇ ਕੋਈ ਜੀਣਾ ਥੋੜਾ। ਹੁਣ ਉੱਥੇ ਤੱਕ ਉਸ ਗੁਰੂ ਕੇ ਸਿੱਖ ਨੂੰ, ਭਾਈ ਮਨਸੁਕ ਨੂੰ ਕਿਹਾ, ਕਹਿਣ ਲੱਗੇ ਇੰਨੇ ਦਿਨ ਬੈਠਾ ਰਿਹਾ ਮਿਲਿਆ ਕੀ ਆ। ਕਹਿਣ ਲੱਗੇ ਜੇ ਉਹ ਨੀ ਆਇਆ ਉਹਦੀ ਮਿੱਠੀ ਯਾਦ ਤਾਂ ਹੀ ਹੈ ਨਾ, ਮੈਂ ਬੇਨਤੀ ਕਰ ਰਿਹਾ ਵਾ ਉਡੋ ਨਾ ਕਾਕਾ ਕਾਰੇ ਧੁਆਨ ਦੇ, ਉਸ ਪ੍ਰਮਾਣ ਤੇ ਆਪਾਂ ਰੁਕੇ ਸਨ। ਕਾਂ ਦਾ ਸੁਭਾਅ ਉਹਦਾ ਰੰਗ ਕਾਲਾ, ਉਹ ਲਾਉਂਦਾ ਹੈ ਤੇ ਕਾਂ ਟੇਕੇ ਵੀ ਬੈਂਦਾ। ਤੇ ਕਈ ਵਾਰੀ ਜਿਹੜਾ ਬੰਦਾ ਚੋਖਾ ਚਾਦਰ ਹੋਵੇ, ਚਾਰ ਸਵੇਰੇ ਕਰਦੀ ਹੈ ਜੀ, ਕਹਿੰਦੇ ਜੀ ਕਾਂ ਵਰਗੀ ਆ, ਬੜਾ ਚੰਚਲ ਹੈ, ਬੜਾ ਹੁਸ਼ਿਆਰ ਹੈ, ਬੜਾ ਚਲਾਕ ਹੈ। ਕਹਿਣ ਲੱਗੇ ਉਡੋ ਨਾ ਕਾਕਾ ਕਾਰੇ, ਉਹਨਾਂ ਮਹਾਂਪੁਰਸ਼ਾਂ ਨੇ ਅਰਥ ਕੀਤੇ ਤੇ ਸਿਰੇ ਗੱਲ ਲਾ ਦਿੱਤੀ। ਕਹਿਣ ਲੱਗੇ ਇਹਦੇ ਅਰਥ ਇਕੱਲੇ ਇਹ ਵੀ, ਬਨੇਰੇ ਤੇ ਕਾਂ ਆ ਕੇ ਬਹਿ ਗਿਆ, ਉਹਨੂੰ ਕਈ ਕਬੀਰ ਜੀ ਨੇ ਕਿਹਾ ਕਾਵਾਂ ਤੂੰ ਉੱਡ ਜਾ ਰੱਬ ਤੱਕ ਪਹੁੰਚ। ਉਹਨਾਂ ਨੇ ਇੱਕ ਪ੍ਰਤੀਕ ਵਰਤਿਆ ਕਾਂ, ਕਹਿਣ ਲੱਗੇ ਪਣਾ ਤੂੰ ਤਾਂ ਕਾਲੇ ਕਾਂ ਨਾਲੋਂ ਵੀ ਵੱਧ ਗੂੜਾ ਕਾਲਾ ਹੈ, ਤੂੰ ਤਾਂ ਕਾਂ ਨਾਲੋਂ ਵੀ ਵੱਧ ਚੰਚਲ ਏ, ਉਹ ਤਾਂ ਉਡਾਰੀ ਥੋੜੀ ਮਾਰਦਾ, ਤੇਰੇ ਕੋਲ ਤਾਂ ਉਡਾਰੀ ਮਰਨ ਮਾਰਨ ਦੀ ਤਾਕਤ ਬੜੀ ਏ, ਕਾਲੇ ਕਾਵਾ ਮਨਾ ਉੱਡ, ਜੇ ਉੱਡਣੀ ਤੇ ਪਦਾਰਥਾਂ ਵੱਲ ਨਾ ਉੱਡ, ਰੱਬ ਵਾਲੇ ਪਾਸੇ ਉੱਡ, ਦੇਖ ਕਿੰਨੀ ਕੁ ਦੇਰ ਰਹਿੰਦੀ ਉਹਦੇ ਆਉਣ ਦੀ। ਇਹਦਾ ਅਰਥ ਉੱਡੋ ਨਾ ਖਾਦਾ ਸਾਰੇ, ਦੇਖ ਬਲੀਜੇ ਆਪਣੇ ਰਾਮ ਪਿਆਰੇ ਆਪਣੇ ਪਿਆਰੇ ਨੂੰ। ਬਸ ਸਾਹਿਬ ਕਹਿੰਦੇ ਨੇ ਕਿ ਸੰਦੇਸ਼ ਨਹੀਂ ਆਇਆ, ਮੈਂ ਪ੍ਰਮਾਣ ਬੇਨਤੀ ਕਰ ਰਿਹਾ ਸਾਂ, ਹੁਣ ਨਹੀਂ ਸੰਦੇਸ਼ ਰੂਮ ਆਇਓ। ਕਬੀਰ ਜੀ ਕਹਿੰਦੇ ਨੇ ਉਡੋ ਨਾ ਕਾਦਾ ਤਾਰੇ, ਤੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀ, ਉਹ ਕਹਿੰਦੇ ਨੇ ਸਨੇਹ ਕੇ ਦੇਣ ਦੀ ਤੈਨੂੰ ਜਾਚ ਆ ਗਏ, ਜਿਵੇਂ ਅਸੀਂ ਮੈਸੇਜ ਭੇਜਦੇ ਹਾਂ ਨਾ, ਚਿੱਠੀਆਂ ਭੇਜਦੇ ਹਾਂ, ਉਸ ਤਰ੍ਹਾਂ ਗੁਰੂ ਰੱਬ ਨੂੰ ਵੀ ਇੱਕ ਮੈਸੇਜ ਭੇਜਿਆ ਜਾਂਦਾ। ਪਰ ਕਿਸੇ ਨੂੰ ਜਾਚ ਆਵੇ ਸੀ ਮੈਸੇਜ ਭੇਜਣ ਦੀ, ਮੈਂ ਸਿਰਫ ਅੱਜ ਦੀ ਸ਼ਬਦਾਵਲੀ ਵਿੱਚ ਕਹਿ ਰਿਹਾ। ਕਹਿਣ ਲੱਗੇ ਸਾਜਨ ਦੇਸ਼ ਵਿਦੇਸ਼ੀ ਅੜੇ ਸਾ ਨੇੜੇ ਦੇਂਦੀ, ਸਨੇਰੇ ਦਰਸ ਕੀ ਜੀ, ਸੁਨੇਹਾ ਦੇਣਾ, ਸੰਦੇਸ਼ ਦੇਣਾ, ਮੈਸੇਜ ਭੇਜਣਾ। ਵਿਦੇਸ਼ ਵਿੱਚ ਬੈਠੇ ਹੋਏ ਮੇਰੇ ਸੱਜਣ, ਮੈਂ ਇੱਕ ਸੁਨੇਹਾ ਤੇਰੇ ਤੱਕ ਘੱਲਦੀ ਹਾਂ, ਤੇ ਰੱਬ ਦੇ ਪਿਆਰੇ ਰੋਜ਼ ਚਿੱਠੀਆਂ ਦੇਖ ਕੇ ਭੇਜਦੇ ਨੇ, ਉਹਨਾਂ ਦੀ ਚਿੱਠੀ ਲਿਖਣ ਦਾ ਢੰਗ ਵੀ ਬੜੇ ਕਮਾਲ ਦਾ। ਵੈਸੇ ਅੱਜ ਮੈਂ ਥੋੜਾ ਜਿਹਾ ਦੂਜੇ ਪਾਸੇ ਨੂੰ ਚੱਲਣਾ ਪਿਆ, ਇਸ ਵਾਰੀ ਕੋਈ ਬਾਦਸ਼ਾਹ ਗਿਆ ਸੀ ਪ੍ਰਦੇਸ਼, ਤੇ ਦਿਨ ਕੱਲ੍ਹ ਦੀ ਰਹਿ ਗਿਆ, ਸਵੇਰ ਦੀ ਕਦਰ ਚਿੱਤ ਕਰਦਾ ਹੁੰਦਾ ਵੀ ਇੱਕ ਵਾਰੀ ਅੱਜ ਕੀ ਸਮਾਨ ਮੁਕਾ ਜੀ, ਅਗਲੇ ਦਰ ਫਿਰ ਸਹੀ। ਉਹ ਬਾਦਸ਼ਾਹ ਗਿਆ ਪ੍ਰਦੇਸ਼, ਤੇ ਉਹਨੇ ਚਿੱਠੀ ਭੇਜੀ, ਕਹਿਣ ਲੱਗਾ ਸਾਰੀਆਂ ਰਾਣੀਆਂ ਨੂੰ ਵੀ ਜਿਹਨੂੰ ਜਿਹਨੂੰ ਜਿਸ ਚੀਜ਼ ਦੀ ਜ਼ਰੂਰਤ ਉਹ ਮੈਨੂੰ ਲਿਖ ਕੇ ਭੇਜ ਦਿਓ। ਉਹਨਾਂ ਸਾਰੀਆਂ ਨੇ ਕਹਿੰਦੇ ਨੇ ਆਪੋ ਆਪਣਾ ਸਭ ਕੁਝ ਲਿਖ ਕੇ ਭੇਜ ਦਿੱਤਾ, ਕਿਸੇ ਨੇ ਵਾਲੇ ਮੰਗਾਏ, ਕਿਸੇ ਨੇ ਹਾਰ ਮੰਗਾਇਆ, ਕਿਸੇ ਨੇ ਕੱਪੜੇ ਮੰਗਾਏ, ਕਿਸੇ ਨੇ ਦੰਦਾਸਾ ਮੰਗਾਇਆ, ਕਿਸੇ ਨੇ ਖਾਣ ਦਾ, ਕਿਸੇ ਨੇ ਪੀਣ ਦਾ, ਤੇ ਇੱਕ ਜਿਹੜੀ ਚ ਉਹ ਵਿਚਾਰੀ ਬੋਲਦੀ ਨਹੀਂ ਸੀ, ਜਿੱਦਣ ਦਾ ਰਾਜਾ ਤੇ ਰੋਟੀ ਵੀ ਆਪਣੀ ਮਰਜ਼ੀ ਨਾਲ ਕਦੀ ਖਾਣੀ ਨਹੀਂ ਤੇ ਨਾ। ਉਹਨੂੰ ਕਹਿੰਦੇ ਨੇ ਤੂੰ ਲਿਖ ਚਿੱਠੀ, ਉਹਨੇ ਜੀ ਕਾਗਜ਼ ਲੈ ਕੇ ਨਾ ਚਿੱਟਾ ਤੇ ਲਾਲ ਪੈਨ ਲੈ ਕੇ, ਲਾਲ ਪੈਨ ਲੈ ਕੇ ਇਉਂ ਕਹਿ ਲਓ ਕਲਮ ਲੈ ਕੇ ਲਾਲ ਸ਼ਾਹੀ ਘੋਲ ਕੇ ਨਾ ਸੱਤੇ ਨੂੰ ਕੰਨਾ ਪਾ ਕੇ ਸਾ ਬਸ ਲਿਖ ਦਿੱਤਾ, ਸਾ ਲੈ ਕੇ ਕਰ ਦਿੱਤਾ। ਬਾਦਸ਼ਾਹ ਦੇ ਕੋਲ ਪੱਤਰਕਾਰ ਪਹੁੰਚੀਆਂ, ਚਿੱਠੀਆਂ ਭੇਜੀਆਂ, ਉਹਨੇ ਇੱਕ ਇੱਕ ਪੱਤਰਕਾ ਖੋਲੀ, ਕਿਸੇ ਨੇ ਬਸਤਰ, ਕਿਸੇ ਨੇ ਗਹਿਣਾ, ਕਿਸੇ ਨੇ ਚਾਂਦੀ, ਕਿਸੇ ਨੇ ਹੀਰੇ, ਜੋ ਜੋ ਮੰਗਾਇਆ ਲਿਖ ਕੇ, ਉਹ ਲਿਖ ਕੇ ਨਾਲ ਵਜ਼ੀਰ ਨੂੰ ਕਹਿ ਗਿਆ ਵੀ ਇਹ ਸਾਰਾ ਸਮਾਨ ਪੈਕ ਕਰਾਉਣਾ ਆਪਾਂ ਕੱਲ੍ਹ। ਜਦੋਂ ਚਿੱਠੀ ਪੜ੍ਹੀ ਉੱਥੇ ਕੁੱਝ ਨਹੀਂ, ਕੋਰਾ ਕਾਗਜ਼, ਕੋਰੇ ਕਾਗਜ਼ ਤੇ ਲਾਲ ਸ਼ਾਹੀ ਨਾਲ ਲਿਖਿਆ ਸੱਤੇ ਨੂੰ ਕੰਨਾ ਥਾ। ਉਹ ਵਿਚਾਰਾ ਬੜਾ ਦੁਖੀ ਹੋਇਆ, ਕਹਿੰਦਾ ਵੀ ਇਹਨੇ ਮੇਰਾ ਮਜ਼ਾਕ ਤੇ ਨਹੀਂ ਉਡਾਇਆ ਰਾਣੀ ਨੇ, ਗੁੱਸੇ ਵਿੱਚ ਆ ਗਿਆ, ਕਹਿੰਦਾ ਨੂੰ ਜਾਂਦਿਆਂ ਸਜ਼ਾ ਦਿੱਤੀ ਜਾਏਗੀ, ਇਸ ਗੁਸਤਾਖੀ ਕੀਤੀ, ਇਸ ਗੁਸਤਾਖ ਨੂੰ ਪਤਾ ਨਹੀਂ। ਉਹ ਵਜ਼ੀਰ ਨੂੰ ਕਹਿੰਦਾ ਆਹ ਦੇਖ ਮੇਰਾ ਮਜ਼ਾਕ ਉਡਾਤਾ ਮੇਰੀ ਰਾਣੀ ਨੇ। ਵਜ਼ੀਰ ਕਹਿੰਦਾ ਬਾਦਸ਼ਾਹ ਇੱਕ ਰਾਤ ਮੈਨੂੰ ਸੋਚਣ ਦਾ ਸਮਾਂ ਦੇ। ਤੇ ਵਜ਼ੀਰ ਸਿਆਣੇ ਹੁੰਦੇ ਸਨ, ਆ ਨਹੀਂ ਸਮ ਕੇ ਲੱਭ ਪਾਪ ਦੇ ਰਾਜਾ ਮਹਿਤਾ ਪੂਰ ਵਾਸਕਦਾਰ ਕਾਮ ਨੇਬ ਸਦ ਪੁੱਛੀਏ, ਇਹੋ ਜਿਹਾ ਨਹੀਂ ਸਨ ਸਲਾਹਕਾਰ, ਸਿਆਣੇ ਵਜ਼ੀਰ ਸਨ। ਉਹਨੇ ਕਿਹਾ ਇੱਕ ਰਾਤ ਮੈਨੂੰ ਸੋਚਣ ਦਾ ਸਮਾਂ ਦੇ ਦੇ ਬਾਦਸ਼ਾਹ, ਸਵੇਰੇ ਮੈਂ ਉੱਤਰ ਦਿਆਂਗਾ। ਇਹ ਚਿੱਠੀ ਬਹੁਤ ਕੁਝ ਬੋਲਦੀ ਏ, ਇਹਦੇ ਵਿੱਚ ਇੰਨੇ ਅੱਖਰ ਲਿਖੇ ਨੇ ਜਿਹੜੇ ਸਾਡੇ ਤੋਂ ਪੜ੍ਹੇ ਨਹੀਂ ਜਾਂਦੇ ਪਏ। ਉਹ ਕਹਿੰਦਾ ਅੱਖਰ ਤੇ ਇੱਕੋ ਲਿਖਿਆ ਸੱਤੇ ਨੂੰ ਕੰਨਾ ਤਾਂ, ਬਾਕੀ ਇੱਥੇ ਚ ਲਿਖਿਆ? ਕਹਿੰਦਾ ਨਹੀਂ, ਕੁਝ ਅੱਖਰ ਐਸੇ ਨੇ ਜਿਹੜੇ ਇਸ ਅੱਖਰ ਦੇ ਪਿੱਛੇ ਛਿਪੇ ਨੇ। ਵਜ਼ੀਰ ਚਿੱਠੀ ਲੈ ਗਿਆ, ਸਾਰੀ ਰਾਤ ਉਹਨੇ ਸੋਚਿਆ, ਦਿਮਾਗ ਲਾਇਆ ਵੀ ਇਹਦਾ ਅਰਥ ਕੀ ਹੋਵੇ। ਸਵੇਰੇ ਦਿਨ ਚੜਿਆ, ਬਾਦਸ਼ਾਹ ਦੇ ਸਾਹਮਣੇ ਪੇਸ਼ ਹੋ ਕੇ ਕਹਿੰਦਾ ਬਾਦਸ਼ਾਹ ਇੱਕ ਰਾਣੀ ਵਰਗੀ ਕੋਈ ਨਹੀਂ। ਕਹਿੰਦਾ ਕਿਉਂ? ਕਹਿੰਦਾ ਹਰ ਇੱਕ ਨੇ ਕੋਈ ਬਸਤਰ ਮੰਗਾਏ ਨੇ, ਗਹਿਣੇ ਮੰਗਾਏ ਨੇ, ਖਾਣ ਪੀਣ ਦਾ ਸਮਾਨ ਮੰਗਾਇਆ, ਤੇ ਚੇਤੇ ਰੱਖੀ ਇਹਨੇ ਲਾਲ ਸ਼ਾਹੀ ਦੇ ਨਾਲ ਸੱਚੇ ਨੂੰ ਕੰਨਾ ਪਾ ਕੇ ਸਾ ਲਿਖਿਆ, ਤੇ ਜਿਹੜੀ ਸ਼ਾਹੀ ਲਾਲ ਏ ਇਸ ਲਾਲ ਨੂੰ ਇਹਦੇ ਅੱਗੇ ਲਾ ਦੇ, ਕਿ ਜਦੋਂ ਲਾਲ ਨੂੰ ਲੱਲੇ ਨੂੰ ਕੰਨਾ ਲਾਲ ਲੱਲਾ ਤੇ ਸੱਤਾ ਕੰਨਾ ਅੱਗੇ ਆ ਗਿਆ, ਇਹ ਬਣ ਜਾਏਗਾ ਲਾਲ ਸਾ। ਇਹਦਾ ਅਰਥ ਇਹਨੇ ਮੈਨੂੰ ਕੁਛ ਨੀ ਚਾਹੀਦਾ, ਬਸ ਤੂੰ ਘਰ ਆ ਜਾ, ਤੇਰੇ ਮਿਲਣ ਦੀ ਲਾਲਸਾ, ਬਸ ਤੁਸੀਂ ਘਰ ਆ ਜਾਓ, ਤੁਹਾਡੇ ਮਿਲਣ ਦੀ ਲਾਲਸਾ। ਗੁਰੂ ਸਾਹਿਬ ਕਹਿੰਦੇ ਨੇ ਇਹ ਹੁੰਦੀਆਂ ਨੇ ਪਿਆਰੇ ਨੂੰ ਚਿੱਠੀਆਂ ਪਾਉਣੀਆਂ। ਹੁਣ ਜਦੋਂ ਸਿੱਖ ਸਵੇਰੇ ਰੋਜ਼ ਚਿੱਠੀ ਪਾਉਂਦਾ, ਪੱਤਰਕਾਰ ਭੇਜਦੇ ਕੋਈ ਨੀ, ਸਨੇਹ ਭੇਜਦੇ ਕੋਈ ਨੀ, ਐਵੇਂ ਗੱਲਾਂ ਛੱਡੀ ਜਾਣੀਆਂ, ਰੱਬ ਮਿਲਦਾ ਨੀ, ਕਦੀ ਅੰਮ੍ਰਿਤ ਵੇਲੇ ਚਿੱਠੀ ਭੇਜਿਆ ਕਰ ਘਰ ਰੋਜ਼। ਗੁਰੂ ਸਾਹਿਬ ਕਹਿੰਦੇ ਨੇ ਸਾਜਨ ਦੇਸ਼ ਵਿਦੇਸ਼ੀ ਅਰੇ ਤਾਂ ਨੇੜੇ ਦਿੰਦੀ, ਸਾਰ ਸੰਭਾਲੇ ਤਿੰਨ ਸੱਜਣਾ ਮੁੰਦ ਨੈਣ ਭਰੇਂਦੀ। ਮੁੰਦ ਨੈਣ ਭਰੇਂਦੀ ਗੁਣ ਸਾਰੇਂਦੀ ਕਿਉਂ ਭਰਾ ਮਿਲਾ ਪਿਆਰੇ ਮਾਰਗ ਪੰਥ ਨਾ ਜਾਣੂ ਬਿਖੜਾ ਕਿਉਂ ਪਾਈਐ ਤੇਰ ਪਾਰੇ ਸੁਨੇਹਾ ਕਿਹੜਾ ਭੇਜਣਾ ਸਤਿਗੁਰ ਸ਼ਬਦੀ ਮਿਲੇ ਵੀ ਸੁਣੀ ਤਨ ਮਨ ਆਗੈ ਰਾਖੈ ਨਾਨਕ ਅੰਮ੍ਰਿਤ ਬਿਰਖ ਮਾਂ ਰਸ ਫਲਿਆ ਮਿਲ ਪ੍ਰੀਤਮ ਰਸ ਚਾਖੈ ਸਤਿਗੁਰ ਸ਼ਬਦੀ ਮਿਲੇ ਵੀ ਸੁਣੀ ਗੁਰੂ ਦੇ ਸ਼ਬਦ ਦੀ ਪੱਤਰਿਕਾ ਭੇਜੀ ਪਾਪੀ ਗੁਰੂ ਕੋਲ ਪਠਾਈ ਤੇ ਜੇ ਤੇਰਾ ਸੁਣਿਆ ਕਿਤੇ ਟਿਕਾਣੇ ਤੇਰ ਅੱਬੜ ਗਿਆ ਨਾ ਤੇ ਫਿਰ ਰੱਬ ਜੀ ਕੀ ਕਰਨਗੇ ਸਭ ਕੁਛ ਛੱਡ ਕੇ ਤੇਰੇ ਘਰ ਜ਼ਰੂਰ ਆਉਣਗੇ ਪੱਤਰਿਕਾ ਭੇਜੀ ਨਾਮਦੇਵ ਨੇ ਤੇ ਕਹਿਣ ਲੱਗੇ ਉਹਨੇ ਸਮਾਂ ਵੀ ਬੜਾ ਥੋੜਾ ਦਿੱਤਾ ਆਪਾਂ ਤੇ ਕਹਿੰਦੇ ਚਲੋ ਇਹ ਜਨਮ ਕੀ ਕਿਰਪਾ ਕਰਦੀ ਇਹ ਵੀ ਕਹਿੰਦੇ ਤੂੰ ਅੱਜ ਹੀ ਸਵੇਰੇ ਆ ਮਰਨ ਤੋਂ ਪਹਿਲਾਂ ਆ ਜੀ ਉਹਨੇ ਚਿੱਠੀ ਲੈ ਕੇ ਕਿਹਾ ਕਹਿਣ ਲੱਗਾ ਵੀ ਕਿਰਪਾ ਕਰੀ ਸੱਤ ਘੜੀਆਂ ਤੋਂ ਪਹਿਲਾਂ ਆ ਉਹਨੇ ਕਹਿੰਦੀ ਹਾਂ ਬਸ ਘੰਟੇ ਦੇ ਅੰਦਰ ਅੰਦਰ ਛੇਤੀ ਕੰਮ ਨਬੇੜ ਕੇ ਮੇਰੇ ਕੋਲ ਆ ਤੇ ਜਦੋਂ ਨਹੀਂ ਆਇਆ ਉਸ ਚਿੱਠੀ ਭੇਜੀ ਤਾਂ ਹੀ ਕਿਹਾ ਕਹਿਣ ਲੱਗੇ ਸਾਤ ਘੜੀ ਜਦ ਬੀਤੀ ਸੁਣੀ ਅਜੂ ਨਾ ਆਇਓ ਤੇਰੇ ਭਵਨ ਧਨੀ ਇਹਦਾ ਮਤਲਬ ਕੋਈ ਭਗਤ ਸੁਨੇਹਾ ਭੇਜਦਾ ਮੇਰੇ ਗੁਰੂ ਰਾਮਦਾਸ ਕਿਰਪਾਲੂ ਜੀ ਨੇ ਅੱਜ ਮਿਹਰ ਕੀਤੀ ਕਹਿਣ ਲੱਗੇ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਦਾ ਹੈ ਕਹਿੰਦੇ ਮੇਰਾ ਪ੍ਰਭੂ ਦੇ ਦਰਸ਼ਨਾਂ ਲਈ ਮਨ ਤਪਦਾ ਪਿਆ ਹੈ ਵਿਲਕਦਾ ਪਿਆ ਹੈ ਤੇ ਕਿਵੇਂ ਤਪਦਾ ਕਿਉਂ ਤ੍ਰਿਖਾ ਵਰਤ ਬਿੰਦੀ ਕਿਵੇਂ ਪਿਆਸੇ ਬੰਦੇ ਨੂੰ ਪਿਆਸ ਲੱਗੀ ਹੋਵੇ ਪਾਣੀ ਤੋਂ ਬਿਨਾਂ ਉਹ ਵਿਆਕੁਲ ਹੁੰਦਾ ਹੈ ਉਹ ਤੜਪਦਾ ਹੈ ਕਹਿੰਦੇ ਇਸੇ ਤਰ੍ਹਾਂ ਤ੍ਰਿਖਾ ਵਰਤ ਬੰਦਾ ਜਿਵੇਂ ਪਾਣੀ ਤੋਂ ਬਿਨਾਂ ਤੜਪਦਾ ਹੈ ਹਕੀਕਤ ਵਿੱਚ ਗੁਰੂ ਕੇ ਸਿੱਖੋ ਰੱਬ ਦੇ ਮਿਲਣ ਦੀ ਪਿਆਸ ਵਾਲਾ ਬੰਦਾ ਰੱਬ ਦੇ ਨਾਮ ਤੋਂ ਬਿਨਾਂ ਤੜਪਦਾ ਹੈ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਦਾ ਹੈ ਜੋ ਤ੍ਰਿਖਾ ਵਰਤ ਬਿਨ ਨੀਰ ਮੇਰਾ ਮਨ ਮੇਰੇ ਮਨ ਵਿੱਚ ਪ੍ਰੇਮ ਲੱਗੋ ਹਰ ਤੀਰ ਇੱਕ ਤੀਰ ਲੱਗਾ ਪ੍ਰੇਮ ਦਾ ਤੇ ਇਹ ਮਨੌਤ ਹੈ ਰਵਾਇਤ ਹੈ ਰਵਾਇਤ ਕੀ ਕਹੀਏ ਹਕੀਕਤ ਹੈ ਕਿ ਗੁਰੂ ਰਾਮਦਾਸ ਜੀ ਦੀਆਂ ਅੱਖਾਂ ਕਹਿੰਦੇ ਨੇ ਹਰ ਵੇਲੇ ਭਿੱਜੀਆਂ ਰਹਿੰਦੀਆਂ ਜਦੋਂ ਕਿਸੇ ਮਿਲ ਜਾਣਾ ਤੇ ਗੁਰੂ ਰਾਮਦਾਸ ਜੀ ਦੇ ਜਿਹੜੇ ਕੋਏ ਸਨ ਨਾ ਨੇਤਰਾਂ ਦੇ ਉਹ ਪਾਣੀ ਨਾਲ ਭਿੱਜੇ ਰਹਿੰਦੇ ਸਨ ਕਿਸੇ ਨੇ ਪੁੱਛ ਲਿਆ ਇੱਕ ਦਿਨ ਤੇ ਇੱਕੋ ਗੱਲ ਕਹੀ ਸੀ ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜੇ ਮਨ ਰਾਮ ਕਸਵਤੀ ਲਾਇਆ ਕੰਚਨ ਸੁਵਿੰਨਾ ਗੁਰਮੁਖ ਰੰਗ ਚਲੂਲਿਆ ਮੇਰਾ ਮਨ ਤਨੋ ਭਿੰਨਾ ਕਹਿੰ ਨਾਨਕ ਮੁਸ਼ਕ ਚਕੋਲਿਆ ਸਭ ਜਨਮ ਧਨ ਧੰਨਾ ਗੁਰਮੁਖੋ ਇਹ ਅਵਸਥਾ ਜੀ ਇਹ ਕੇਵਲ ਕਵੀ ਦੇ ਖਿਆਲ ਨੇ ਇਹ ਸਮਝੀ ਕਿਉਂਕਿ ਜਿਸ ਸ਼ਬਦ ਮੈਂ ਤਾਂ ਕਵੀ ਵਰਤ ਲਿਆ ਸੀ ਸੋਚਨੇ ਵੀ ਉਹਨਾਂ ਕਵਿਤਾ ਉਚਾਰਨ ਕੀਤੀ ਨਹੀਂ ਉਹ ਇਹ ਅਵਸਥਾ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਉਂ ਜਿਉਂ ਬੰਦਾ ਨਾਮ ਜਪਦਾ ਜਿਵੇਂ ਮਿਰਗ ਦੀ ਨਾਭੀ ਵਿੱਚੋਂ ਨਾਭਾ ਖੁੱਲਦਾ ਕਸਤੂਰੀ ਦਾ ਇੱਕੋ ਦਮ ਸੁਗੰਧੀ ਆਉਂਦੀ ਹੈ ਜਿਉਂ ਜਿਉਂ ਕੋਈ ਨਾਮ ਜਪਦਾ ਉਹਦੇ ਸਰੀਰ ਵਿੱਚੋਂ ਮਹਿਕ ਆਉਣ ਲੱਗ ਪੈਂਦੀ ਉਹਦੇ ਸਰੀਰ ਅੰਦਰੋਂ ਸੁਗੰਧੀ ਹੁੰਦੀ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਦੇਖੋ ਉਹਦੇ ਅੰਦਰੋਂ ਸਵਾਸਾਂ ਦੇ ਵਿੱਚੋਂ ਸੁਗੰਧੀ ਮੈਂ ਜਿਹੜੀ ਬੇਨਤੀ ਕਰਨ ਲੱਗਾ ਗੁਰੂ ਰਾਮਦਾਸ ਜੀ ਨੇ ਆਪਣੀ ਜ਼ਿੰਦਗੀ ਦਾ ਤਜਰਬਾ ਕਹਿੰਦੇ ਇੱਕ ਤੇ ਉਹਨਾਂ ਦੇ ਨੇਤਰ ਭਿੱਜੇ ਰਹਿੰਦੇ ਸਨ ਅੰਦਰ ਉਹਨਾਂ ਦਾ ਚਮਕਦਾ ਰਹਿੰਦਾ ਸੀ ਤੇ ਜਦੋਂ ਉਹਨਾਂ ਦੇ ਕੋਲ ਕੋਈ ਬਹਿੰਦਾ ਸੀ ਤੇ ਸਰੀਰ ਵਿੱਚੋਂ ਸੁਗੰਧੀ ਆਉਂਦੀ ਸੀ ਕਿਉਂਕਿ ਅੰਦਰ ਮੁਸ਼ਕ ਚਕੋਲਿਆ ਸੀ ਜਿਹਨੂੰ ਸਾਹਿਬ ਨੇ ਕਿਹਾ ਲੋਇਣ ਰੱਤੇ ਲੋਇਣੀ ਕੰਨੀ ਸੁਰਤ ਸਮਾਏ ਜੀਵ ਰਸਾਇਣ ਚੋੜੀ ਰੱਤੀ ਲਾਲ ਲਵਾਏ ਅੰਦਰ ਮੁਸ਼ਕ ਚਕੋਲਿਆ ਕੀਮਤ ਕਹੀ ਨਾ ਜਾਏ ਕਬੀਰ ਕਸਤੂਰੀ ਭਇਆ ਭਵਰ ਭੈ ਸਰਦਾਸ ਹੁਣ ਤੱਕੋ ਕੀ ਉਹ ਸੁਗੰਧੀ ਪ੍ਰਗਟ ਨਹੀਂ ਹੁੰਦੀ ਦਰਬਾਰ ਸਾਹਿਬ ਵਿੱਚ ਨਾ ਸਵੇਰੇ ਗੁਲਦਸਤੇ ਚੜ੍ਹਦੇ ਤੁਹਾਨੂੰ ਪਤਾ ਵੀ ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ ਫੁੱਲਾਂ ਦੇ ਗੁਲਦਸਤੇ ਚੜ੍ਹਦੇ ਤਿੰਨ ਵੱਡੇ ਗੁਲਦਸਤੇ ਪਏ ਨੇ ਕਦੀ ਕਿਸੇ ਨੂੰ ਪੁੱਛਿਓ ਜਾ ਕੇ ਵੀ ਇਹ ਤਿੰਨ ਗੁਲਦਸਤੇ ਕਿੰਨਾ ਦੇ ਆਪ ਜੀ ਨੂੰ ਪਤਾ ਹੋਣਾ ਸ਼ਾਇਦ ਵੀ ਇਹ ਤਿੰਨ ਵੱਡੇ ਜਿਹੜੇ ਫੁੱਲਾਂ ਦੇ ਗੁਲਦਸਤੇ ਨੇ ਕਿਹਦੇ ਨੇ ਉੱਥੇ ਮਰਿਆਦਾ ਹੈ ਕਹਿਣਗੇ ਇੱਕ ਗੁਲਦਸਤਾ ਆਉਂਦਾ ਰੋਜ਼ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਦੂਜਾ ਗੁਲਦਸਤਾ ਆਉਂਦਾ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਤੇ ਜੇ ਪੁੱਛੋ ਜੀ ਤੀਜਾ ਗੁਲਦਸਤਾ ਫਿਰ ਜੇ ਕਿਸੇ ਨੂੰ ਨਹੀਂ ਪਤਾ ਉਹਨੇ ਦੱਸਣਾ ਨੀ ਕਹਿੰਦੇ ਨੇ ਤੀਜਾ ਗੁਲਦਸਤਾ ਆਉਂਦਾ ਲਾਰਾਂਸ ਰੋਡ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦੀ ਕੋਠੀ ਵਿੱਚੋਂ ਇਹ ਕਿਉਂ ਕਹਿੰਦੇ ਨੇ ਇੱਕ ਵਾਰੀ ਭਾਈ ਸਾਹਿਬ ਹੋਣੀ ਕਿਸੇ ਸੱਜਣ ਨੂੰ ਵੈਸੇ ਉਹਦਾ ਨਾਮ ਭਾਈ ਜਵਾਹਰ ਸਿੰਘ ਉਹਨੂੰ ਸਟੇਸ਼ਨ ਤੇ ਚੜ੍ਹਾਉਣ ਗਏ ਜਦੋਂ ਗੁਲਵਕਰੀ ਪਾ ਕੇ ਮਿਲੇ ਤੇ ਭਾਈ ਸਾਹਿਬ ਦੇ ਸਰੀਰ ਵਿੱਚੋਂ ਸੁਗੰਧੀ ਆਉਂਦੀ ਪਈ ਸੀ। ਉਹਨੇ ਕਿਹਾ ਵੀ ਤੁਸੀਂ ਇੰਨੇ ਸਿੱਧੇ ਸਾਧੇ ਰਹਿਣ ਵਾਲੇ, ਤੁਸੀਂ ਵੀ ਮਹਿਕ ਵਗੈਰਾ ਲਾਈ? ਭਾਈ ਸਾਹਿਬ ਨੇ ਕਿਹਾ ਨਹੀਂ, ਅੰਦਰ ਮੁਸ਼ਕ ਚ ਘੋਲਿਆ। ਫਿਰ ਉਸ ਦਿਨ ਤੋਂ ਬਾਅਦ ਉਹਨਾਂ ਕਿਹਾ ਵੀ ਇੱਕ ਅਸੀਂ ਜਿਹੜਾ ਗੁਰਦੱਤਾ ਹੈ ਗੁਰੂ ਰਾਮਦਾਸ ਤੇਰੇ ਚਰਨਾਂ ਵਿੱਚ ਤੁਸੀਂ ਤੇ ਸੱਚੀਆਂ ਸੁਗੰਧੀਆਂ ਦਿੰਦੇ ਹੋ, ਪਰ ਸਾਡੇ ਕੋਲ ਤਾਂ ਕੇਵਲ ਫੁੱਲ ਨੇ, ਤੇਰਾ ਬੀਆ ਤੁਝੇ ਕਿਆ ਅਰਪੋਂ ਵਾਲੀ ਗੱਲ ਹੈ। ਮੇਰੇ ਕਹਿਣ ਤੋਂ ਮੁਰਾਦ ਜਿਹਦੇ ਅੰਦਰ ਮਾਲਕ ਦੀ ਮਿਹਰ ਹੈ, ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤ ਹੈ, ਜੋ ਤ੍ਰਿਖਾ ਵੰਤ ਦਿਨ ਨੀਰ, ਮੇਰਾ ਮਨ ਪ੍ਰੇਮ ਲੱਗੋ ਹਰ ਤੀਰ, ਖਮਰੀ ਬੇਦਨ ਹਰ ਪ੍ਰਭ ਜਾਣੈ ਮੇਰੇ ਮਨ ਅੰਤਰ ਕੀ। ਪੀਰ ਮੇਰੇ ਅੰਦਰ ਦੀ ਪੀੜਾ ਨੂੰ ਉਹ ਸਮਝਦਾ, ਅੱਗੇ ਵੀ ਰਹਾਓ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾ ਲੈ, ਮੇਰੇ ਪਿਆਰੇ ਪ੍ਰੀਤਮ ਵਾਹਿਗੁਰੂ ਦੀ ਕੋਈ ਗੱਲ ਸੁਣਾਏ। ਦੇਖੋ ਤੇ ਸ਼ਬਦ ਕੋਈ ਇਕੱਲਾ ਸਿੱਖ ਨਹੀਂ, ਹੋ ਸਕਦਾ ਤੂੰ ਮੁਸਲਮਾਨ ਵੀ ਖੁਦਾ ਦੀ ਗੱਲ ਬੜੀ ਮਿੱਠੀ ਸੁਣਾਏ। ਕੋਈ ਸੁਣਾਏ, ਕੋਈ ਜਨ ਹਰਸ਼ੋਂ ਦੇਵੈ ਜੋਰ, ਚਰਨ ਗਉ ਬਹੂ ਸਭ ਰਸਨਾ ਤੀਜੈ ਪ੍ਰਾਣ ਅਕੋਰ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ। ਬਸ ਕਈ ਵਾਰੀ ਅਸੀਂ ਦੇਖਦੇ ਹਾਂ ਭਜਨ ਬੰਦਗੀ ਬੜੀ ਹੁੰਦੀ ਹੈ, ਕਾਹ ਦੀਵਾਰ ਖੜੀ ਹੁੰਦੀ ਹੈ, ਇਹ ਸਾਡੇ ਜਥੇ ਦਾ ਬੰਦਾ ਕੋਈ ਨੀ, ਆਪਾਂ ਕੋਈ ਨੀ ਜਾਣਾ ਕੀਰਤਨ ਸੁਣ। ਇਹ ਬੰਦਾ ਜਿਹੜਾ ਇਹ ਸਾਡੀ ਜਥੇਬੰਦੀ ਨਾਲ ਸੰਬੰਧਿਤ ਨੀ, ਜਿਤਨੀ ਮਰਜ਼ੀ ਕਥਾ ਕਰੇ ਅਸੀਂ ਕੋਈ ਨੀ ਜਾਣਾ ਸੁਣ। ਇਹ ਗੱਲ ਚੇਤੇ ਰੱਖੋਗੇ ਤਾਂ ਭਰਮ ਨਾਲ ਸਾਰੀ ਜ਼ਿੰਦਗੀ ਨਿਕਲ ਜਾਏਗੀ, ਰੱਬ ਕੋਈ ਨੀ ਮਿਲਣਾ। ਜਿੰਨੀ ਦੇਰ ਤੱਕ ਫਰੀਦਾ ਮਨ ਮੈਦਾਨ ਕਰ ਤੋ ਟਿੱਬੇ ਲਾਏ, ਤੇਰੇ ਅੰਦਰ ਤਾਂ ਉੱਚੀ ਨੀਵੀਂ ਥਾਂ ਪਈ ਏ, ਨਹੀਂ ਇਸ ਭੁਲੇਖੇ ਨੂੰ ਮਨ ਵਿੱਚੋਂ ਕਰ ਦਿਓ ਗੁਰੂ ਕੇ ਸਿੱਖੋ। ਜਿਹੜਾ ਅਸੀਂ ਇਹ ਭਰਮ ਪਾਲੀ ਬੈਠੇ ਹਾਂ, ਫਲਾਣੇ ਜਥੇਬੰਦੀ, ਫਲਾਣਾ ਜਥਾ, ਫਲਾਣਾ ਕਾਲਜ, ਤੇ ਮੇਰੀ ਗੱਲ ਦਾ ਗੁੱਸਾ ਨਾ ਮਨਾਇਓ ਕਿ ਇੱਥੋਂ ਜਿਹੜੇ ਬੰਦੇ ਨਿਕਲਦੇ ਨੇ ਬਸ ਉਹ ਹੀ ਚਰੇਦੇ ਨੇ। ਇਹੀ ਤਾਂ ਗੁਰੂ ਸਾਹਿਬ ਨੇ ਬੰਧਨ ਤੋੜੇ ਸਨ, ਲੋਕਾਂ ਕਿਹਾ ਚਮਾਰ ਕਦੀ ਬੰਦਗੀ ਨੀ ਕਰ ਸਕਦਾ। ਗੁਰੂ ਨੇ ਕਿਹਾ ਮੈਂ 40 ਸ਼ਬਦ ਦਰਜ ਕਰਕੇ ਜਾਵਾਂਗਾ, ਭਗਤੀ ਕਿਸੇ ਦੇ ਗਿਰਦੇ ਵਿੱਚ ਵੀ ਪੈਦਾ ਹੋ ਸਕਦੀ, ਕਿਸੇ ਬਾਪ ਦੇ ਲਿਖਾਈ ਕੋਈ ਜਾਇਦਾਦ ਨੀ। ਕੱਲੀ ਇਹ ਜਥੇਬੰਦੀ ਭਗਤ ਪੈਦਾ ਕਰੇਗੀ, ਸੰਤ ਪੈਦਾ ਕਰੇਗੀ, ਇਹ ਜਥੇਬੰਦੀ ਇਹ ਕਾਲਜ ਕੇਵਲ ਪ੍ਰਚਾਰਕ ਪੈਦਾ ਕਰੇਗਾ, ਬਿਲਕੁਲ ਗੱਲ ਗਲਤ ਹੈ। ਆਪਣ ਬਾਬਾ ਨਾ ਹੀ ਕਿਸੇ ਕੋ ਭਾਵਨ ਕੋ ਹਰ ਰਾਜਾ, ਰੱਬ ਤਾਂ ਕਿਸੇ ਅੰਦਰ ਵੀ ਪ੍ਰਗਟ ਹੋ ਸਕਦਾ, ਕਿਸੇ ਦਾ ਬੈ ਕਰਾਇਆ ਹੋਇਆ ਨਹੀਂ, ਉਹ ਕਿਸੇ ਦਾ ਬੱਝਾ ਹੋਇਆ ਨਹੀਂ। ਕਹਿਣ ਲੱਗੇ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਕੋਈ ਸੁਣਾ ਦੇ ਜੀ, ਕੋਈ ਜਨ ਹਰਸ਼ੋ ਦੇਵੇ ਜੋੜ, ਕੋਈ ਮੈਨੂੰ ਸਾਈਂ ਦੇ ਚਰਨਾਂ ਨਾਲ ਜੋੜਦਾ। ਸੱਚ ਜਾਣੋ ਇਸ ਸੰਕੀਰਨਤਾ ਨੇ ਸਾਡੇ ਅੰਦਰ ਸੰਕੋਚ ਕੇ ਰੱਖ ਦਿੱਤੇ। ਸਾਹਿਬ ਕਿਰਪਾਲੂ ਜੀ ਕਿਵੇਂ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ, ਕਹਿੰਦੇ ਨੇ ਮੇਰੇ ਖੂਨ ਦਾ ਰਿਸ਼ਤੇ ਨਾਲ ਵੱਧ ਮੇਰਾ ਉਹ ਭਰਾ ਮੇਰਾ ਵੀਰ ਹੈ, ਮੇਰੇ ਪਿਆਰੇ ਦੀ ਕੋਈ ਬਾਤ ਸੁਣਾਵੇ। ਅਸੀਂ ਤਾਂ ਸੁਣਾਉਣ ਵਾਲੇ ਦੀ ਓਨੀ ਕਦਰ ਨਹੀਂ ਜਾਣੀ। ਸੱਚ ਜਾਣੋ ਸੁਣਾਉਣ ਵਾਲੇ ਵਿਚਾਰੇ ਤੁਖਾਰੀ ਬਣੇ ਬੈਠੇ ਹੁੰਦੇ ਆ, ਇਹ ਅਤਕਥਨੀ ਨਹੀਂ। ਜੇ ਕੋਈ ਸੁਣਾਉਂਦਾ ਗੁਰੂ ਨਾਨਕ ਸਾਹਿਬ ਨੂੰ ਪੁੱਛੋ, ਕਹਿੰਦੇ ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਬੀਜੈ, ਅਸੀਂ ਕੀ ਦਈਏ ਜਿਹੜਾ ਤੇਰੀ ਗੱਲ ਸੁਣਾਏ, ਤੇਰੀ ਬੰਦਗੀ ਦੀ ਗੱਲ ਕਰੇ। ਕਹਿਣ ਲੱਗੇ ਕੁਝ ਦੇਰ ਨੂੰ ਨੀ, ਬਸ ਸੀਸ ਵਧੈ ਕਰ ਬੈਸਣ ਦੀਜੈ ਬਿਨ ਸਿਰ ਸੇਵ ਕਰੀਜੈ। ਕਹਿੰਦੇ ਸਿਰ ਵੱਢ ਕੇ ਮੈਂ ਤੇਰੇ ਲਈ ਮੂਹੜਾ ਬਣਾ ਦੇਣਾ, ਤੂੰ ਇੱਥੇ ਬਹੁ, ਮੈਂ ਸਿਰ ਤੋਂ ਬਿਨਾਂ ਤੇਰੀ ਸੇਵਾ ਕਰਾਂ, ਮੈਂ ਕੀ ਦੇ ਸਕਣਾ ਤੈਨੂੰ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ, ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ। ਕਹਿੰਦੇ ਨੇ ਹੇ ਸਖੀ ਉਹ ਖੇਤ ਕੇ ਲਿਓ, ਆਓ ਮਿਲੋ, ਮਿਲ ਕੇ ਮੇਰੇ ਪਿਆਰੇ ਦੀ ਗੱਲ ਕਰੀਏ, ਤੇ ਆਪਣੀ ਮਰਜ਼ੀ ਨਾਲ ਵੀ ਲੈ ਸਤਿਗੁਰ ਕੀ ਮਤ, ਧੀਰ ਗੁਰੂ ਦੀ ਮਤ ਲੈ ਕੇ, ਗੁਰੂ ਦਾ ਧੀਰਜ ਲੈ ਕੇ, ਜਨ ਨਾਨਕ ਕੀ ਹਰ ਪਾਪ ਆਸ ਪੁਜਾਵੋ, ਹਰ ਦਰਸ਼ਨ ਸ਼ਾਂਤ ਸਰੀਰ। ਕਹਿੰਦੇ ਨੇ ਮੇਰੇ ਗਰੀਬ ਦੀ ਆਸ ਨੂੰ ਪੁਜਾਵੋ, ਦਰ ਕੇ ਪੂਰੀਆਂ ਕਰ ਦਿਓ, ਮੇਰੇ ਅੰਦਰ ਨੂੰ ਸ਼ਾਂਤੀ ਮਿਲੇਗੀ ਸਰੀਰ ਨੂੰ, ਜੇ ਤੁਸੀਂ ਆਪਣੇ ਦਰਸ਼ਨਾਂ ਦੀ ਦਾਤ ਬਖਸ਼ੋਗੇ। ਆਓ ਗੁਰੂ ਕੇ ਸਿੱਖੋ, ਅਸੀਂ ਇੱਕ ਬੇਨਤੀ ਕਰੀਏ, ਹੇ ਦਾਤਾ ਤੁਹਾਡੇ ਅੰਦਰ ਤਾਂ ਮਿਲਣ ਦੀ ਤੜਪ ਪੈਦਾ ਹੋ ਗਈ, ਕਿਰਪਾ ਕਰੋ ਸਾਡੇ ਅੰਦਰ ਤੇਰੇ ਮਿਲਣ ਦੀ ਪਿਆਸ ਹੀ ਪੈਦਾ ਹੋ ਜਾਏ, ਤੇ ਸਾਡੇ ਅੰਦਰ ਕਿਤੇ ਅਣਿਆਲਾ ਤੀਰ ਵੱਜ ਜਾਏ, ਇੱਕ ਦਿਨ ਇਹੋ ਜਿਹਾ ਤੀਰ ਮਾਰ, ਔਰ ਲੋਟ ਪੋਟ ਹੋਏ ਪਈਆ ਵਾਲੀ ਖੇਡ ਹੋ ਜਾਏ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।